چکر چہن یار برن جار اور پات نہن جہ روپ رنگ یار ریک پیک کو کہ نہ سکت کہے چل مورت ان پو پرکاش امتو جک کوٹ اندر اندران ساہے ساہان گن تر پون مہیپ سر نر اسر نیت نیت بن ترن کہت سرو نام کسے کون کرم نام برنت سمت آس کرپان کھنڈو کھڑگ تبک تور ارتی سیف سروہی سہچی جہ ہمارا پیر تیر تھی سچی تھی تھی تبر چروار نام تہارو جو جپے سندھ پو پار کال تھی کالی تھی تھی تیرتی تھی نشانی جیت کی آج تھی جگ بیر نمشکار شری کھڑگ کو کروں سہت چتلا پورن کرو گرنتے تم کرو سہائے مکوچر شاستر کھٹ پنگ گرن چڑھ جائے اندلک بدرو سن جو کال کرپا کر کہاں بدھ پرب تش ہماری بن سک مہما جو تہاری ہم نہ سکت کر سفت تمہاری آپ لے ہو تم کتھا سداری ہم نہ سکت کر سفت تمہاری آپ لے ہو تم کتھا سداری
واہِ گرو صاحب جیو انیل ہے اناد ہے اجے ہے اجاد ہے اجنم ہے ابرن ہے اپوت ہے اپرن ہے انیل ہے
واہگرو جی کا خالصہ واہگرو جی کی فتح ہرمن ستکار یوگ گرو خالصہ سادھ سنگت جی گرو مہاراج کی حضوری وکھے ਅਮਰਤ ਵੇੜੇ ਤੋਂ ਸੋਹਣਾ ਸੁੰਦਰ ਦੀਵਾਨ ਸਜਿਆ ਹੋਇਆ ਗ੍ਰੰਥੀ ਸਾਹਿਬਾਨ ਰਾਹੀਂ ਅਰ ਸਤਿਕਾਰ ਨਾਲ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥੀ ਸਾਹਿਬ ਦੀ ਰਸਨਾ ਸੋਹਣੀ ਰਾਹੀਂ ਹੀ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਅਕਾਲ ਗੁਰੂ ਬਾਣੀ ਦਾ ਜਾ ਪਾਠ ਹੋਇਆ ਹੈ। ਕੀਰਤਨ ਸੁਣ ਰਹੇ ਸੀ ਸ੍ਰੀ ਰਾਹੀਂ। ਕੀਰਤਨ ਤੋਂ ਬਾਅਦ ਆਪਾਂ ਗੁਰੂ ਕਰਗੀਧਰ ਪਾਤਸ਼ਾਹ ਜੀ ਦੀ ਜੋ ਜਾਪ ਸਿਰਲੇਖ ਹੇਠ ਵਾਹਿਗੁਰੂ ਦੀ ਉਸਤੀ ਵਡਿਆਈ ਰੂਪ ਵਿੱਚ ਉਹ ਪਵਿੱਤਰ ਬਾਣੀ ਆਪਣੇ ਮੁਖਾਰਬਿੰਦ ਰਾਹੀਂ ਉਚਾਰਨ ਹੋਈ ਹੋਈ ਹੈ। ਉਹਦੀ ਵਿਚਾਰ ਲੜੀ ਰੂਪਵਾਰ ਰੂਪ ਵਿੱਚ ਚੱਲ ਰਹੀ ਹੈ। ਵਿਚਾਰ ਕਰਦਿਆਂ ਕਰਦਿਆਂ ਕੱਲ੍ਹ ਦੇ ਦੀਵਾਨ ਦੇ ਵਿੱਚ ਆਪਾਂ ਇਹ 25 ਪੌੜੀਆਂ ਪੂਰੀਆਂ ਕਰ ਲਈਆਂ ਸਨ। ਅੱਜ 33ਵੀਂ ਪੌੜੀ ਦੀ ਜਿਹੜੀ ਵਿਚਾਰ ਹੈ ਪ੍ਰਾਰੰਭ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ 33ਵੀਂ ਪੌੜੀ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਕੋਈ ਲਫ਼ਜ਼ ਕਹਿ ਰਹੇ ਨੇ, ਸਾਰੀ ਆਪਾਂ ਰਣ ਮਿਲ ਕੇ ਸ਼ਰਧਾ ਭਾਵਨਾ ਨਾਲ ਸੁਣੀਏ ਜੀ।
ਅਨੀਲ ਹੈ
ਹੇ ਪਰਮੇਸ਼ਰ ਵਾਹਿਗੁਰੂ, ਤੂੰ ਅਨੀਲ ਹੈ। ਜਿਵੇਂ ਸਰੀਰ ਤੇ ਕਈ ਨੀਲ ਆਦਿਕ ਪੈ ਜਾਂਦੇ ਆ ਸੱਟ ਫੇਟ ਭਜਨ ਤੋਂ, ਜਾਂ ਕਈ ਵਾਰੀ ਕੋਈ ਖੂਨ ਵਿਗਾੜ ਹੋ ਜਾਏ ਫਿਰ ਵੀ ਨੀਲ ਜੇ ਪੈ ਜਾਂਦੇ ਆ, ਧੱਬੇ ਜੇ ਪੈ ਜਾਂਦੇ ਮੁੱਖ ਤੇ ਵੀ, ਬਾਹਾਂ ਤੇ ਵੀ, ਹੋਰ ਸਾਰੇ ਸਰੀਰ ਤੇ। ਜਦੋਂ ਕੋਈ ਛਪਾਕੀ ਜੀ ਹੋ ਜਾਂਦੀ ਉਹਦੇ ਨਾਲ ਵੀ ਇਹ ਨੀਲ ਜੇ ਪੈ ਜਾਂਦੇ ਨੇ। ਅਜੇ ਨੂੰ ਵੱਡੀ ਮਾਤਾ ਕਹਿੰਦੇ ਨੇ, ਉਹਦੇ ਨਾਲ ਵੀ ਨਿੱਕੀਆਂ ਨਿੱਕੀਆਂ ਜਿਹੀਆਂ ਗੁੰਮੀਆਂ ਜਿਹੀਆਂ ਪਹਿਲਾਂ ਨਿਕਲ ਜਾਂਦੀਆਂ, ਫਿਰ ਉਹ ਨੀਲੀਆਂ ਜਿਹੀਆਂ ਹੋ ਜਾਂਦੀਆਂ, ਫਿਰ ਫਿਸ ਜਾਂਦੀਆਂ। ਉਹਦੇ ਨਾਲ ਵੀ ਕਈ ਵਾਰੀ ਕਾਫੀ ਕਾਫੀ ਸਮਾਂ ਸਰੀਰ ਤੇ ਨੀਲ ਜੇ ਪੈ ਰਹਿੰਦੇ ਆ। ਅਜੇ ਤੋਂ ਕੈਂਸਰ ਦੀ ਬਿਮਾਰੀ ਜੀ ਹੋ ਜਾਂਦੀ, ਇਹਦੀ ਸਟੇਜ ਜੀ ਭਰ ਜਾਂਦੀ, ਉੱਪਰ ਚਲੀ ਜਾਂਦੀ ਹੈ, ਫਿਰ ਵੀ ਥਾਂ ਥਾਂ ਤੇ ਨੀਲ ਜੇ ਪੈ ਜਾਂਦੇ ਨੇ। ਇਸ ਤਰ੍ਹਾਂ ਜਿਹੜਾ ਸੱਟਾਂ ਫੇਟਾਂ ਕਰਕੇ ਕੋਈ ਨੀਲ ਪੈਂਦੇ ਹੈ, ਇਹ ਤਾਂ ਧੁਰਾ ਹੈ। ਕਿ ਰੱਬ ਦੇ ਕੋਈ ਸੇਟ ਸੱਟ ਫੇਟ ਮਾਰ ਹੀ ਨਹੀਂ ਸਕਦਾ ਹੈ, ਸੱਟ ਫੇਟ ਵਜੂ ਤਾਂ ਫੇਰ ਹੀ ਨੀਲ ਪਊਗਾ। ਇਸ ਕਰਕੇ ਇਹ ਸੱਟਾਂ ਫੇਟਾਂ ਕਰਕੇ ਜਿਹੜੇ ਕੋਈ ਨੀਲ ਪੈਂਦੇ, ਇਹਨਾਂ ਦਾ ਧੁਰਾ ਹੈ ਤਾਂ, ਕਿਉਂਕਿ ਤੂੰ ਕਿਸੇ ਸ਼ਸਤਰ ਕਰਕੇ ਕੱਟਿਆ ਵੱਢਿਆ ਨਹੀਂ ਜਾਂਦਾ ਹੈ, ਝੋਟ ਨਹੀਂ ਆਉਂਦੀ ਤੇਰੇ। ਜਾਂ ਇਸ ਤਰ੍ਹਾਂ ਕਈਆਂ ਨੂੰ ਨੀਲੇ ਰੰਗ ਦਾ ਮਾਣ ਹੁੰਦਾ ਹੈ, ਅਜਿਹਾ ਕਿ ਨੀਲਧਾਰੀ ਪੰਥ ਵੀ ਬਣਿਆ ਹੋਇਆ, ਉਹਨਾਂ ਨੇ ਸਾਰੇ ਨੀਲੇ ਹੀ ਨੀਲੇ ਕੱਪੜੇ ਪਾਏ, ਨਾ ਹੀ ਆਪਣਾ ਪੰਥ ਦਾ ਨਾਲ ਨੀਲ ਧਾਰੀ ਰੱਖ ਲਿਆ। ਇੱਧਰ ਤਾਂ ਭਾਵੇਂ ਆਪਣੇ ਵੱਲ ਹੀ ਬੜਾ ਘੱਟ ਪ੍ਰਚਾਰ ਜਾ, ਉੱਧਰ ਦੁਆਬੇ ਵੱਲ ਹੀ ਕਾਫੀ ਹੈ। ਉੱਥੇ ਜਗ੍ਹਾ ਵੀ ਇੱਕ ਬਣੀ ਹੋਈ ਹੈ, ਬੜਾ ਸਾਰਾ ਖੇਤਾਂ ਜਾਂ ਸਥਾਨ ਜਾ, ਉੱਥੇ ਲਿਖਿਆ ਹੈ ਨੀਲ ਧਾਰੀ ਸੰਪਰਦਾ ਸਥਾਨ, ਰੱਗ ਵੀ ਇਹਨਾਂ ਨੇ ਨੀਲੇ ਨੀਲਾ ਕੀਤਾ ਗਿਆ। ਇਸ ਤਰ੍ਹਾਂ ਵੀ ਇਹ ਜਿਹੜਾ ਕੋਈ ਨੀਲਾ ਰੰਗ ਹੈ ਜਾਂ ਕਾਲਾ ਰੰਗ ਹੈ, ਇਹ ਤੋਂ ਰਹਿ ਨੀਲ ਨੂੰ ਗਿਣਤੀ ਦਾ ਹੁੰਦਾ ਹੈ, ਹਿਸਾਬ ਕਿਤਾਬ ਹੁੰਦਾ। ਜਿਵੇਂ ਨੀਲ ਤੇ ਅਨੀਲ, ਸੰਖ ਤੇ ਅਸੰਖ, ਅਰਬ ਖਰਬ ਹੈ, ਕਰੋੜ ਹੈ, ਲੱਖ ਹੈ, ਇਸ ਤਰ੍ਹਾਂ ਗਿਣਤੀ ਦਾ ਨਾਂ ਵੀ ਨੀਲ ਹੈ। ਇਸਨਾ ਜਿਹੜੀ ਨੀਲ ਆਦਿਕ ਦੀ ਗਿਣਤੀ ਹੈ ਇਹ ਤੋਂ ਤੂੰ ਹੀ ਪਰਮੇਸ਼ਰ ਰਹਿ ਵਿਸ਼ੇਸ਼ ਕਰਕੇ ਸਾਰੇ ਤੇਰੇ ਗਿਣਤੀ ਵਿੱਚ ਹਿਸਾਬ ਵਿੱਚ ਆਪ ਤੂੰ ਬੇਹਿਸਾਬਾ ਹੈ ਬਾਕੀ ਸਭ ਗਿਣਤੀ ਮਿਣਤੀ ਵਿੱਚ ਹੈ ਤੇਰੇ ਹਿਸਾਬ ਵਿੱਚ ਹੈ ਇਸ ਕਰਕੇ ਐਸਾ ਹੈ ਤੂੰ ਅਨੀਲ ਵਾਹਿਗੁਰੂ ਸੋ ਇਸ ਤਰ੍ਹਾਂ ਅਨੀਲ ਹੈ ਅਨਿਲ ਈਲ ਹੈ ਅੱਗ ਆਦਿਕਾਂ ਦਾ ਵੀ ਤੂੰ ਪਿਆਰਾ ਹੈ ਅੱਗ ਆਦਿਕ ਤੱਤਾਂ ਵਿੱਚ ਵੀ ਤੂੰ ਨਿਵਾਸ ਕਰ ਰਿਹਾ ਹੈ
ਅਨਾਦ ਹੈ
ਫਿਰ ਤੂੰ ਅਨਾਦ ਹੈ ਆਦਿ ਤੂੰ ਰਹਿਤ ਹੈ ਤੇਰਾ ਪਤਾ ਹੀ ਨਹੀਂ ਵੀ ਤੂੰ ਕਦੋਂ ਹੋਂਦ ਵਿੱਚ ਆਇਆ ਹੈ ਬਾਕੀਆਂ ਦੀ ਤਾਂ ਆਦਿ ਹੈਗੀ ਹੈ ਨਾ ਪਤਾ ਹੈ ਵੀ ਫਲਾਨੇ ਸਮੇਂ ਵਿੱਚ ਹੋਈਏ ਫਲਾਨੇ ਮਹੀਨੇ ਫਲਾਨੀ ਤਰੀਕ ਨੂੰ ਇਹ ਪੈਦਾ ਹੋਇਆ ਸੀ ਉਹ ਫਿਰ ਲਿਖਣ ਕਰਕੇ ਜਿਹੜਾ ਕੋਈ ਉਹ ਸਮਾਜ ਆਉਂਦਾ ਫਿਰ ਕਹਿੰਦੇ ਵੀ ਅੱਜ ਦੇ ਦਿਨ ਮੈਂ ਇਹ ਪੈਦਾ ਹੋਇਆ ਸੀ ਜੰਮਿਆ ਸੀ ਅੱਜ ਇਹਦੀ ਆਦ ਹੈ ਪਹਿਲਾ ਜਨਮ ਦਾ ਦਿਨ ਹੈ ਪਰਮੇਸ਼ਰ ਦਾ ਕੋਈ ਆਦ ਹੈ ਨਹੀਂ ਉਹ ਤਾਂ ਉਹ ਪਰੰਪਰ ਹੋਤਾ ਆਇਆ ਤਾਂ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੁੰਦਾ ਹੀ ਆਇਆ ਹੈ ਇਸੇ ਕਰਕੇ ਉਹਦਾ ਨਾਂ ਵਾਹ ਹੈ ਅਸਚਰਜ ਹੈ ਜਿਹਦੇ ਸੰਬੰਧ ਵਿੱਚ ਕੋਈ ਕਥਨ ਨਾ ਹੋ ਸਕੇ ਇਹ ਕਥਨ ਕਰਦਿਆਂ ਕਰਦਿਆਂ ਕੀੜੀ ਮੂਹਰੋਂ ਵਾਹ ਵਾਹ ਨਿਕਲ ਜਾਏ ਤਾਂ ਉਹ ਪਰਮੇਸ਼ਰ ਹੈ ਇੱਕ ਐਸਾ ਅਨਾਦੀ ਸਰੂਪ ਜਿਹਦੇ ਸੰਬੰਧ ਵਿੱਚ ਕੋਈ ਕਥਨ ਵੀ ਨਹੀਂ ਕਰ ਸਕਦਾ ਹੈ ਦੱਸ ਨਹੀਂ ਸਕਦਾ ਉਹਦੇ ਸੰਬੰਧ ਵਿੱਚ ਕੋਈ ਨਾਦ ਸ਼ਬਦ ਹੀ ਹੈ ਨਹੀਂ ਹੈ ਲਫ਼ਜ਼ ਹੀ ਹੈ ਨਹੀਂ ਹੈ ਮਨੁੱਖ ਕੋਲ ਇਸ ਤਰ੍ਹਾਂ ਤੁਸੀਂ ਪਰਮੇਸ਼ਰ ਨਾਦਾਂ ਕਰਕੇ ਸ਼ਬਦਾਂ ਕਰਕੇ ਰਹਿਤ ਹੈ ਇਹਨਾਂ ਲਫ਼ਜ਼ਾਂ ਨਾਲ ਤੇਰਾ ਕਥਨ ਨਹੀਂ ਹੋ ਸਕਦਾ ਹੈ ਜਾਂ ਜਿਹੜੇ ਕੋਈ ਸਰੀਰ ਦੇ ਵਿੱਚ ਪੰਜ ਨਾਦ ਹੈ ਪੰਜ ਸ਼ਬਦ ਹੈ ਉਹ ਜਿਵੇਂ ਇੱਕ ਦੋਹਰੇ ਵਿੱਚ ਕਥਨ ਕੀਤਾ ਹੋਇਆ ਹੈ ਉਹ ਭੁੱਲ ਗਿਆ ਇਸ ਤਰ੍ਹਾਂ ਜਾਣੀ ਉਹ ਜਿਹੜਾ ਕੋਈ ਇੱਕ ਬਿੱਤ ਸ਼ਬਦ ਹੁੰਦਾ ਹੈ ਇੱਕ ਉਹ ਸੁਖਰ ਸ਼ਬਦ ਹੁੰਦਾ ਹੈ ਇੱਕ ਇਸ ਤਰ੍ਹਾਂ ਸੁਖਰ ਸ਼ਬਦ ਘੱਟ ਕੋ ਕਹਿ ਜਿਹੜੇ ਘੜੇ ਦੇ ਵਿੱਚੋਂ ਜੀ ਆਵਾਜ਼ ਜਾਂਦੀ ਹੈ ਉਹਨੂੰ ਸੁਖਰ ਸ਼ਬਦ ਕਹਿੰਦੇ ਹਨ ਤਤੰਤੀ ਬਿਤ ਚਰਮਕਾ ਇੱਕ ਤੱਤ ਸ਼ਬਦ ਹੁੰਦਾ ਉਹ ਤੰਤੀ ਵਿੱਚੋਂ ਤਾਰ ਵਿੱਚੋਂ ਜਦੋਂ ਕੋਈ ਅਸੀਂ ਉਹਨੂੰ ਹਿਲਾਉਂਦੇ ਚਲਾਉਂਦੇ ਹਾਂ ਫਿਰ ਆਵਾਜ਼ ਨਿਕਲਦੀ ਹੈ ਬਰੀਕ ਜੀ ਜਿਵੇਂ ਆ ਬੈਂਜੋ ਬੁੰਜੋ ਜੋ ਸਾਨਗੀ ਜੀ ਹੈ ਹੋਰ ਕਿਰ ਰਬਾਬ ਰਬੂ ਹੈ ਸਾਰਾ ਤਾਰਾਂ ਦੇ ਸਾਜ ਹੈ ਇਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਤੰਤੀ ਰਾਹੀਂ ਤਾਰ ਰਾਹੀਂ ਕੋਈ ਆਵਾਜ਼ ਨਿਕਲੇ ਉਹਨੂੰ ਤਤ ਸ਼ਬਦ ਕਿਹਾ ਜਾਂਦਾ ਹੈ ਬਿਤ ਚਰਮਕਾ ਚਰਮ ਨਾਲ ਚਮੜੇ ਦਾ ਹੈ ਚਮੜੇ ਰਾਹੀਂ ਆਵਾਜ਼ ਨਿਕਲੇ ਜਿਵੇਂ ਢੋਲ ਉੱਪਰ ਜਾਂ ਨਗਾਰੇ ਉੱਪਰ ਚੂੜ ਚਮੜਾ ਮੜਿਆ ਹੁੰਦਾ ਉਹਦੇ 'ਤੇ ਵੀ ਹੱਸਦਾ ਠੋਲਾ ਜਾਂ ਡੰਡਾ ਮਾਰੀਏ ਜਾਂ ਡੰਡੇ ਉੱਤੇ ਖੁਦ ਮਜੀ ਲਾ ਕੇ ਫੇਰ ਮਾਰੀਏ ਜਿਵੇਂ ਆ ਬੈਂਡ ਬਾਜਿਆਂ ਕੋਲ ਹੁੰਦੇ ਹੈ ਉਹ ਮਾਰਦੇ ਹੁੰਦੇ ਚੰਮ ਉੱਪਰ ਚੰਮੀ ਮੜਿਆ ਹੁੰਦਾ ਸਾਰਿਆਂ ਉੱਪਰ ਸ਼ਬਦ ਨਿਕਲਦਾ ਇਸ ਤਰ੍ਹਾਂ ਕਹਿੰਦੇ ਉਹ ਢੋਲ ਉੱਪਰ ਕੋਈ ਮਾਰ ਕੇ ਡੰਗਾ ਵਗੈਰਾ ਤੇ ਆਵਾਜ਼ ਨਿਕਲੇ, ਉਹਨਾਂ ਨੂੰ ਉਹਨਾਂ ਨੇ ਬਿਤ ਸ਼ਬਦ ਕਿਹਾ ਹੈ। ਬਿਤ ਚਰਮ ਕਾ ਕਨ ਕਾਸੀ ਕੋ ਜਾਨ, ਜਿਹੜੀ ਕਾਸੀ ਹੈ ਇਹਦੇ ਤੇ ਢੋਲਾ ਜਾ ਮਾਰੀਏ, ਜਿਵੇਂ ਘੜਿਆਲ ਵਗੈਰਾ ਹੈ ਇਹਦੇ ਤੇ ਆਪਾਂ ਡੱਗਾ ਜਾ ਮਾਰਦੇ ਹਾਂ, ਇਹ ਕਾਸ਼ੀ ਦਾ ਬਣਿਆ ਹੁੰਦਾ ਹੈ, ਪਿੱਤਲ ਦੇ ਵਿੱਚੋਂ ਨਹੀਂ ਵੀ ਆਵਾਜ਼ ਨਿਕਲਦੀ, ਇੰਨੀ ਜਿੰਨੇ ਕਾਸ਼ੀ ਵਿੱਚੋਂ ਨਿਕਲੀਏ, ਜਿੰਨੀ ਜ਼ਿਆਦਾ ਨਰੋਲ ਜਾਣੀ ਹੋਰ ਕਿਸੇ ਧਾਤ ਵਿੱਚ ਨਹੀਂ ਰਲੀ ਹੋਊਗੀ, ਉਹਨੂੰ ਵਧੀਆ ਆਵਾਜ਼ ਨਿਕਲੂ, ਜ਼ਿਆਦਾ ਦੂਰ ਤੱਕ ਸੁਣਾਉਗੀ ਦੂਰ ਆਵਾਜ਼ ਘੜਿਆਲ ਦੀ, ਜੇ ਉਹਦੇ ਵਿੱਚ ਹੋਰ ਕੋਈ ਧਾਤ ਮਿਲਾਈ ਪਈ ਹੈ ਅੱਧਾ ਦੀ ਹੈ, ਫਿਰ ਉਹ ਬੋਲੀ ਜੀ ਹੋਊਗੀ, ਮੜੀ ਜੀ ਨਿਕਲੂਗੀ। ਜਿਹੜੇ ਕੋਈ ਉਹ ਘੜਿਆਲ ਖਰੀਦਣ ਵਾਲੇ ਰਸੋਈ ਰੱਖਣ ਵਾਲੇ, ਉਹ ਪਹਿਲਾਂ ਉੱਥੇ ਡੰਗਾ ਮਾਰਨਗੇ, ਕਾਸੀ ਤੇ ਤੈਨੂੰ ਪੂਜਾ, ਤੈਨੂੰ ਕਾਸੀ ਜਾਈ, ਕਾਸੀ ਫੂਟੀ ਪੰਡਤਾ ਤੈਨੂੰ ਕਹਾਂ ਸਮਾਈ। ਉਹ ਕਿਸੇ ਵਿਦਵਾਨ ਨੂੰ ਸਵਾਲ ਕਰ ਰਿਹਾ ਵੀ ਕਾਸ਼ੀ ਜਿਹੜੀ ਹੈ ਉਹਦੇ ਤੇ ਡੰਗਾ ਮਾਰਨ ਤੋਂ ਧੁਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਤੁਹਾਨੂੰ ਕਾਸ਼ੀ ਜਾਈ। ਇਸੇ ਤਰ੍ਹਾਂ ਉਹ ਜਿਹੜੀ ਕਾਸ਼ੀ ਤੋਂ ਜਿਹੜੀ ਧੁਨ ਪੈਦਾ ਹੁੰਦੀ ਹੈ, ਤਾਸੀ ਬੂਟੀ ਪੰਡਤਾ, ਵੀ ਜਦੋਂ ਕਾਸ਼ੀ ਹੈ ਟੁੱਟ ਜਾਂਦੀ ਹੈ ਤੇ ਉਹਦੀ ਜਿਹੜੀ ਧੁਨ ਹੈ ਆਵਾਜ਼ ਹੈ ਕਿੱਥੇ ਸਮਾ ਜਾਂਦੀ ਹੈ, ਜਾਣੀ ਉਹਦੇ ਡੱਗਾ ਮਾਰੀਏ ਉਂਝ ਤਾਂ ਉਹਦੇ ਵਿੱਚ ਕਾਸ਼ੀ ਦੇ ਭਾਂਡੇ ਵਿੱਚ ਆਵਾਜ਼ ਨਹੀਂ ਦਿਸਦੀ, ਡੱਗੇ ਮਾਰੇ ਤੋਂ ਨਿਕਲਦੀ ਹੈ, ਫਿਰ ਟੁੱਟ ਜਾਂਦੀ, ਫਿਰ ਕਿਤੇ ਆਵਾਜ਼ ਚਲੀ ਜਾਂਦੀ ਹੈ। ਭਾਵ ਹੈ ਵੀ ਉਹ ਕਾਸ਼ੀ ਦੇ ਵਿੱਚ ਲੀਨ ਸੀ ਜਿਹੜਾ, ਤੇ ਕਾਸ਼ੀ ਕਰਕੇ ਉਹ ਪੈਦਾ ਹੁੰਦੀ ਸੀ, ਤੇ ਕਾਸ਼ੀ ਵਿੱਚ ਹੀ ਉਹ ਲੀਨ ਹੋ ਜਾਂਦੀ ਹੈ, ਜਿਹਦੇ ਵਿੱਚੋਂ ਹੋਈ ਉਹਦੇ ਵਿੱਚ ਹੀ ਉਹ ਲੀਨ ਹੋ ਜਾਂਦੀ, ਉੱਥੋਂ ਆਈ ਸੀ। ਰੋ ਵਿਚਾਰ ਕਨ ਕਾਸ਼ੀ ਕੋ ਜਾਨ, ਜਿਹੜਾ ਕਾਸ਼ੀ ਦੇ ਉੱਪਰ ਡੰਗਾ ਮਾਰੀਏ ਤਾਂ ਤੇ ਫਿਰ ਸ਼ਬਦ ਨਿਕਲੇ, ਉਹਨਾਂ ਨੂੰ ਉਹਨਾਂ ਨੇ ਕੰਨ ਦਾ ਨਾਂ ਦਿੱਤਾ ਹੈ। ਨਾਦ ਸ਼ਬਦ ਘੱਟ ਕੋ ਕਹਿਤ, ਇਸ ਤਰ੍ਹਾਂ ਜਿਹੜਾ ਕੋਈ ਘੜਾ ਵਗੈਰਾ ਹੈ ਉਹਦੇ ਤੇ ਕੋਈ ਉਹ ਠੋਲਾ ਜਿਹਾ ਮਾਰੀਏ, ਉਹਦੇ ਵਿੱਚ ਵੀ ਆਵਾਜ਼ ਨਿਕਲਦੀ ਹੈ, ਉਹਨੂੰ ਕਹਿੰਦੇ ਨਾਦ ਸ਼ਬਦ ਕਹਿੰਦੇ। ਸੁਖਰ ਸ਼ਬਦ ਪਹਿਚਾਨ, ਕੋਈ ਉਹ ਜਿਹੜੀ ਕੋਈ ਅੰਦਰੋਂ ਖਾਲੀ ਹੋਵੇ ਚੀਜ਼, ਪੂਰੀ ਜੀ ਹੋਵੇ, ਜਿਵੇਂ ਨੜਾ ਹੁੰਦਾ ਹੈ ਜਾਂ ਬਾਅਦ ਜੋਗੀਆਂ ਕੋਲ ਬੀਨ ਜੀ ਹੁੰਦੀ ਹੈ, ਉਹਦੇ ਵਿੱਚੋਂ ਪੋਲੀ ਹੁੰਦੀ ਹੈ ਨਾ, ਸੁਰਾਖ ਜਿਹਾ ਹੁੰਦਾ ਹੈ, ਫਿਰ ਉਹ ਜਦੋਂ ਫੂਕ ਜੀ ਮਾਰਦੇ ਹੈ, ਸ਼ੁਕਰ ਸ਼ਬਦ ਪਹਿਚਾਨ, ਉਹ ਫੂਕ ਮਨ ਨਾਲ ਜਿਹੜੀ ਆਵਾਜ਼ ਨਿਕਲੇ ਉਹਨੂੰ ਸ਼ੁਕਰ ਸ਼ਬਦ ਕਹਿੰਦੇ ਨੇ। ਇਸ ਤਰ੍ਹਾਂ ਜਿਹੜੇ ਪੰਜ ਤਰ੍ਹਾਂ ਦੇ ਸ਼ਬਦ ਹੈ ਇਹਨਾਂ ਤੋਂ ਤੂੰ ਤੂੰ ਰਹਿ ਤਾਂ ਪਰਮੇਸ਼ਰ, ਫਿਰ ਇਹਨਾਂ ਪੰਜਾਂ ਵਾਜਿਆਂ ਦਾ ਤੂੰ ਆਦਿ ਵੀ ਹੈ, ਇਹ ਤੇਰੇ ਕਰਕੇ ਹੀ ਹੈ, ਕਿਉਂਕਿ ਇਹ ਜਿਹੜੀਆਂ ਵਸਤੂਆਂ ਪਰਮੇਸ਼ਰ ਕਰਕੇ ਹੋਂਦ ਵਿੱਚ ਆਈਆਂ ਹਾਂ, ਜੇ ਪਰਮੇਸ਼ਰ ਨਾ ਹੋ ਤੇ ਇਹਨਾਂ ਨੂੰ ਬਣਾਊ ਕੌਣ, ਇਹਨਾਂ ਪੈਦਾ ਕੀਤੀ, ਇਸ ਕਰਕੇ ਇਹਨਾਂ ਪੰਜਾਂ ਬਾਜਾਂ ਵਿੱਚ ਵੀ ਤੂੰ ਵਿਸ਼ੇਸ਼ ਕਰਕੇ ਹੈਗਾ ਹੈ, ਇਹਨਾਂ ਪੰਜਾਂ ਬਾਜਿਆਂ ਸ਼ਬਦਾਂ ਤੋਂ ਤੂੰ ਰਹਿ ਤਾਂ ਤੂੰ ਕਿਹੜਾ ਕੋਈ ਜੋਗੀ ਹੈ ਵੀ ਸੁਣਦਾ ਹੈ, ਇਸ ਕਰਕੇ ਤੂੰ ਅਨਾਦ ਹੈ ਵਾਹਿਗੁਰੂ। ਇਸੇ ਤਰ੍ਹਾਂ ਤੂੰ ਨਾਦ ਹੈ, ਜਿਹੜੇ ਤਰ੍ਹਾਂ ਤਰ੍ਹਾਂ ਦੇ ਵਾਜੇ ਹੈ ਉਹਨਾਂ ਦੇ ਵਜਾਉਣ ਤੋਂ ਤੂੰ ਰਹਿ ਤਾਂ ਪਰਮੇਸ਼ਰ, ਜਿਵੇਂ ਦੁਨੀਆਂ ਦੇ ਲੋਕ ਵਾਜੇ ਵਜਾਉਂਦੇ ਕਿ ਤੀ ਇੱਥੇ ਵਾਜੇ ਵਜਾਏ, ਇਸ ਤਰ੍ਹਾਂ ਤੋਂ ਬਾਜੇ ਜੇ ਨਹੀਂ ਬਣਾਉਂਦਾ, ਹਕੂਮਤਾਂ ਨੀਆਂ ਕਰ ਕਰਕੇ ਨਹੀਂ ਜਾਂਦਾ, ਕੋਈ ਫੜਾ ਜੀਆਂ ਨਹੀਂ ਮਾਰਦਾ, ਜਿਵੇਂ ਅੱਜ ਕੱਲ੍ਹ ਥਾਂ ਥਾਂ 'ਤੇ ਮੰਤਰੀ ਜੀ ਆ ਕੇ ਬਾਜੇ ਵਜਾਉਂਦੇ ਹੈ। ਇਸ ਤਰ੍ਹਾਂ ਦੇ ਬਾਜਿਆਂ ਤੋਂ ਤੂੰ ਰਹਿ ਤਾਂ, ਹਕੂਮਤਾਂ ਤੋਂ ਤੂੰ ਰਹਿ ਤਾਂ, ਪਰਮੇਸ਼ਰ
ਅਜੇ ਹੈ,
ਫਿਰ ਤੂੰ ਅਜੇ ਹੈ, ਜਿੱਤਣ ਤੋਂ ਰਹਿ ਤਾਂ, ਤੈਨੂੰ ਕੋਈ ਨਾਰਥੀ ਸੂਰਬੀਰ ਜਿੱਤ ਸਕਦਾ ਜਿਹੜਾ 1000 ਨਾਲ ਮੁਕਾਬਲਾ ਕਰਦਾ ਹੈ, ਨਾ ਮਹਾਰਥੀ 10000 ਨਾਲ ਮੁਕਾਬਲਾ ਕਰਨ ਵਾਲਾ ਵੀ ਨਹੀਂ ਤੈਨੂੰ ਜਿੱਤ ਸਕਦਾ, ਤੇ ਅਥਰਥੀ ਜਿਹੜਾ ਸੂਰਬੀਰ ਹੈ ਲੱਖਾਂ ਨਾਲ ਜਿਹੜਾ ਲੜ ਸਕਦਾ, ਲੱਖਾਂ ਨੂੰ ਜਿੱਤ ਸਕਦਾ, ਉਹ ਵੀ ਤੈਨੂੰ ਨਹੀਂ ਜਿੱਤ ਸਕਦਾ। ਇਸ ਕਰਕੇ ਤੂੰ ਅਜਿਹਾ ਹੈ, ਤੂੰ ਅਜਿੱਤ ਹੈ, ਜਿੱਤਣ ਤੋਂ ਰਹਿ ਤਾਂ, ਵਿਸ਼ੇਸ਼ ਕਰਕੇ ਸਾਰਿਆਂ ਨੂੰ ਤੂੰ ਜਿੱਤਣ ਵਾਲਾ ਵੀ। ਇਸੇ ਤਰ੍ਹਾਂ ਤੂੰ ਅਜੇ ਹੈ ਕਿ ਅਜਨਮੈ, ਜਨਮ ਮੰਡ ਤੋਂ ਰਹਿ ਤਾਂ, ਇਸ ਤਰ੍ਹਾਂ ਇਹ ਪਰਮੇਸ਼ਰ ਤੋਂ ਐਸਾ ਹੈ, ਅਜੇ ਹੈ, ਅਜਨਮੈ, ਸਾਰਿਆਂ ਰੰਗਾਂ ਰੂਪਾਂ ਵਿੱਚ ਤੂੰ ਹੀ ਹੈ,
ਆਜ਼ਾਦ ਹੈ,
ਫਿਰ ਤੂੰ ਸੁਤੰਤਰ ਹੈ, ਤੇਰੇ ਤੇ ਕਿਸੇ ਦਾ ਅੰਕਸ਼ ਨਹੀਂ, ਕੁੰਡਾ ਨਹੀਂ ਹੈ, ਬਾਕੀਆਂ ਤੇ ਸਾਰਿਆਂ ਤੇ ਅੰਕਸ਼ ਹੈ, ਕੁੰਡਾ ਹੈ। ਵਾਹਿਗੁਰੂ ਦਾ ਹੁਕਮ ਹੈ, ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ, ਭਾਵੇਂ ਉਹ ਫੜਾ ਮਾਰੇ, ਰੱਬ ਮੈਨੂੰ ਕੀ ਕਰ ਲੋ। ਉਹ ਪਰਮੇਸ਼ਰ ਦਾ ਕੁੰਡਾ ਹੈਗਾ, ਜਦੋਂ ਸਮਾਂ ਆ ਗਿਆ ਨਾ, ਉਹ ਉਦੋਂ ਫਿਰ ਨਹੀਂ ਰਹਿ ਸਕਦਾ ਜਿਹੜਾ ਫੜਾ ਮਾਰਨ ਵਾਲਾ ਹੁੰਦਾ, ਫਿਰ ਉਹ ਆ ਜਾਂਦੇ ਆ ਦੱਸਣ ਵਾਲੇ, ਕਹਿੰਦੇ ਵੀ ਅਸੀਂ ਦੱਸਦੇ ਹਾਂ ਰੱਬ ਹੈਗਾ ਹੈ ਕਿ ਨਹੀਂ। ਜੇ ਕੋਈ ਅੰਗਰੇਜ਼ 4 ਅੱਖਰ ਜੇ ਜ਼ਿਆਦਾ ਪੜ ਗਿਆ, ਨਾਸਤਿਕਾਂ ਦੇ ਵਿੱਚ ਬੈਠਣ ਉੱਠਣ ਲੱਗ ਗਿਆ, ਉਹ ਹੁਣ ਤੋਂ ਹੱਸੀ ਤੋਂ ਮੁਨਕਰ ਹੋ ਗਿਆ, ਨਾ ਗੋਡ ਹੈ ਨਹੀਂ, ਰੱਬ ਹੈ ਨਹੀਂ ਕੋਈ ਪਰਮੇਸ਼ਰ। ਉਹ ਦੂਜੇ ਕਹਿਣ, ਮਹਾਰਾਜ ਨਹੀਂ ਹੈਗਾ, ਕਹਿੰਦੇ ਨਹੀਂ ਹੈ ਨਹੀਂ, ਜੇ ਰੱਬ ਹੋਵੇ ਤਾਂ ਦਿਸੇ ਨਾ, ਜਿਹੜੀ ਚੀਜ਼ ਹੁੰਦੀ ਹੈ ਉਹ ਦਿਸਦੀ ਹੁੰਦੀ ਹੈ, ਉਹ ਕਿਸੇ ਪਾਸੇ ਜਾਈਏ ਨਹੀਂ ਦਿਸਦਾ, ਇਸ ਕਰਕੇ ਕੋਈ ਨਹੀਂ ਹੈ। ਸੋ ਇਸ ਦੀਆਂ ਤਿੰਨ ਪ੍ਰਜੰਤ ਚੀਜ਼ਾਂ ਜਿਹੜੀਆਂ ਨਹੀਂ ਦਿਸਦੀਆਂ, ਹਵਾ ਕਿਹੜੀ ਦਿਸਦੀ ਹੈ ਭਲਾ, ਵਗਦੀ ਹੈ ਸਾਡੇ ਸਰੀਰ ਨੂੰ ਸਪਰਸ਼ ਕਰਕੇ, ਸੌਂਦੀ ਹੈ, ਪਤਾ ਲੱਗਦਾ ਵੀ ਠੰਡੀ ਵਗ ਰਹੀ, ਤੱਤੀ ਵਗ ਰਹੀ, ਹੁਣ ਤਾਂ ਨਹੀਂ ਕੋਈ ਹਵਾ ਦਾ ਰੂਪ ਰੰਗ ਹੈਗਾ ਹੈ। ਇਸੇ ਤਰ੍ਹਾਂ ਆ ਜਿਹੜਾ ਕੋਈ ਪ੍ਰਕਾਸ਼ ਹੈ, ਚਾਨਣ ਹੈ, ਇਹਦਾ ਵੀ ਕੋਈ ਹੈ ਨਹੀਂ, ਅੱਗ ਵਿੱਚੋਂ ਨਿਕਲਦਾ, ਬੱਤੀ ਵਿੱਚੋਂ ਨਿਕਲਦਾ, ਹੁਣ ਤਾਂ ਨਹੀਂ ਇਹ ਦਿਸਦਾ ਵੀ ਇਹ ਕੀ ਹੈ। ਆ ਸੂਰਜ ਦਾ ਪ੍ਰਕਾਸ਼ ਆ ਰਿਹਾ ਹੈ, ਦਿੰਦੇ ਸਮੇਂ ਇਹ ਦਿਸੀ ਜਾਂਦਾ, ਹੁਣ ਤਾਂ ਅਸੀਂ ਦੱਸ ਨਹੀਂ ਸਕਦੇ ਵੀ ਇਹ ਕਿਹੋ ਜਿਹਾ ਹੈ, ਹੁਣ ਕਹਿ ਦਿਆਂਗੇ ਚਿੱਟਾ ਹੈ ਜੀ, ਤੇ ਫਣ ਫੁਣ ਨੂੰ ਤਾਂ ਕੁਛ ਨਹੀਂ ਹੱਥ ਚ ਇਹ। ਇਸ ਤਰ੍ਹਾਂ ਸਰੀਰ ਵਿੱਚ ਤਾਪ ਬੁਖਾਰ ਹੋਣੀ ਹੈ, ਅੱਚਰ ਚੁੜ ਜਾਂਦੇ ਹੈ, ਮੀਟਰ ਮੂਟਰ ਰਾਹੀਂ ਤਾਂ ਕਹਿ ਦਿੰਦੇ ਇੰਨੇ ਡਿਗਰੀ ਦਾ, ਜੇ ਆਪਾਂ ਕਹੀਏ ਵੀ ਡਾਕਟਰ ਸਾਹਿਬ ਜਿਹੜਾ ਮੈਨੂੰ ਤਾਪ ਚੜਿਆ ਮੈਨੂੰ ਬੁਖਾਰ ਤਾਂ ਸਹੀ, ਨਾ ਜਿਹਨੂੰ ਚੜਿਆ ਉਹਨੂੰ ਦੇਖਦਾ ਉਹ ਲੇਰਾ ਜ਼ਰੂਰ ਮਾਰਦਾ ਵਿਚਾਰਾ ਮਰ ਕੇ ਮਰ ਕੇ, ਜੇ ਕਹੇ ਤੂੰ ਐਵੇਂ ਕਹਿੰਦਾ ਤਾਪ ਚੜਿਆ ਦਿਖਾ ਤਾਂ ਸਹੀ, ਉਹ ਕਹਿੰਦਾ ਦਿਖਾਉਣ ਵਾਲਾ ਨਹੀਂ। ਇਸ ਤਰ੍ਹਾਂ ਜਿਹੜੇ ਕੋਈ ਆ ਬਾਕੀ ਨੀਂਦ ਨੂੰ ਚੀਜ਼ ਹੈ, ਇਹ ਕਿਹੜਾ ਦਿਨ ਹੀ ਹੈ, ਜਿਹਨੂੰ ਆਉਂਦੀ ਹੈ ਉਹ ਤਾਂ ਦੇਖ ਲਓ ਹਾਥੀਆਂ ਨੂੰ ਸਿੱਟ ਲੈਂਦੀ, ਸਾਨੂੰ ਆਉਣ ਲੱਗ ਜਾਏ ਤਾਂ ਸਾਨੂੰ ਢਾ ਲੈਂਦੀ ਹੈ, ਬੈਠੇ ਬੈਠੇ ਗੁਰੂ ਮਹਾਰਾਜ ਦੀ ਕਮਜ਼ੋਰੀ ਵਿੱਚ ਕਥਾ ਸੁਣਦੇ ਸੁਣਦੇ ਖਾਲੀਆਂ ਮੀਚਾਂਗੇ, ਕਈ ਵਾਰੀ ਤਾਂ ਸਿਰ ਵੀ ਜਾ ਵੱਜਦਾ ਧਰਤੀ ਨਾਲ, ਦੀਰੀ ਹੈ ਨਹੀਂ ਨੀਂਦ ਕਿਸੇ ਨੂੰ, ਦੇਖ ਲਓ ਵੀ ਕਹਿੰਦੇ ਨਾ ਰੱਬ ਹੈ ਨਹੀਂ, ਆਹ ਚੀਜ਼ਾਂ ਕਿਹੜਾ ਦੀਨੀਆਂ ਹੈਗੀਆਂ ਤੁਹਾਡੇ ਸਾਹਮਣੇ। ਇਸ ਤਰ੍ਹਾਂ ਪਰਮੇਸ਼ਰ ਤੋਂ ਸੁਤੰਤਰ ਹੈ, ਤੇ ਆਜ਼ਾਦਿਕ ਜਿਹੜੇ ਕੋਈ ਬ੍ਰਹਮ ਆਦਿਕ ਇੱਥੋਂ ਹੀ ਆਏ ਹੋਏ ਹੈ, ਸਭ ਦਾ ਤੂੰ ਮੁੱਢ ਰੂਪ ਹੈ,
ਜਨਮ ਹੈ,
ਫਿਰ ਤੂੰ ਜਨਮ ਮਰਨ ਤੋਂ ਰਹਿਤ ਹੈ, ਤੂੰ ਕਿਸੇ ਮਾਂ ਤੇ ਪਿਤਾ ਦੇ ਬਿੰਦ ਕਰਕੇ 9 ਮਹੀਨਿਆਂ ਜਾਂ 10 ਮਹੀਨਿਆਂ ਤੋਂ ਬਾਅਦ ਨਹੀਂ ਜੰਮਿਆ ਹੈ, ਤੂੰ ਇਸ ਤਰ੍ਹਾਂ ਅਜਨਮ ਹੈ, ਜਨਮ ਤੋਂ ਰਹਿਤ ਹੈ। ਵਿਸ਼ੇਸ਼ ਕਰਕੇ ਸਾਰੇ 84 ਲੱਖ ਜਿਨ੍ਹਾਂ ਦੇ ਜੀਵਾਂ ਨੂੰ ਜਨਮ ਦੇਣ ਵਾਲਾ ਵੀ ਤੂੰ ਹੀ ਹੈ, ਉਤੋਂ ਬਗੈਰ ਤਾਂ ਨਹੀਂ ਕੋਈ ਜੰਮਿਆ ਹੈ। ਮਾਂ ਪਿਓ ਕਹੀ ਜਾਂਦੇ ਵੀ ਅਸੀਂ ਪੁੱਤ ਜੰਮੇ, ਅਸੀਂ ਧੀ ਜੰਮੀ, ਜੇ ਭਲਾ ਪੁੱਛੇ ਵੀ ਤੂੰ ਪੁੱਤ ਧੀ ਦਾ ਬਣਾਇਆ ਕੀ, ਜਾਨ ਬਣਾ ਕੇ ਤੁਸੀਂ ਧੂਹ ਚ ਪਾਈ ਸੀ, ਪੁੱਤ ਦੀਆਂ ਲੱਤਾਂ ਬਾਹਾਂ ਤੂੰ ਬਣਾਈਆਂ ਸੀ, ਉਹ ਪਰਮੇਸ਼ਰ ਨੇ ਉਹ ਇੱਕ ਬਹਾਨਾ ਜਿਹਾ ਬਣਾਇਆ, ਪਰਦਾ ਜਿਹਾ ਬਣਾਇਆ, ਉਹਦੇ ਰਾਹੀਂ ਸਾਰਾ ਕੁਛ ਉਹ ਕਰੀ ਕਰਾਈ ਜਾਂਦਾ ਪਰਦੇ ਵਿੱਚ, ਇਸ ਕਰਕੇ ਆਪ ਜਨਮ ਹੈ, ਬਾਕੀ ਸਾਰਿਆਂ ਨੂੰ ਜਨਮ ਦੇਣ ਵਾਲਾ ਹੈ। ਸੋਹਣਾ ਸੁਨੱਖਾ ਸਰੀਰ ਬਣਾ ਕੇ, ਸਵਾਸ ਅਕਲ ਬੁੱਧ ਪਾ ਕੇ, ਅੱਖਾਂ ਵਿੱਚ ਰੋਸ਼ਨੀ, ਕੰਨਾਂ ਵਿੱਚ ਸੁਣਨ ਸ਼ਕਤੀ, ਜਵਾਨ ਵਿੱਚ ਬੋਲਣ ਸ਼ਕਤੀ, ਸਭ ਕੁਛ ਪਾ ਕੇ ਫਿਰ ਜਨਮ ਦੇ ਦਿੰਦਾ। ਨਾਲ ਸਰ ਕੇ ਆਪ ਪਰਮੇਸ਼ਰ ਅਜਨਮ ਹੈ, ਉਂਝ ਪਰਮੇਸ਼ਰ ਬਾਕੀਆਂ ਸਾਰਿਆਂ ਨੂੰ ਤੂੰ ਜਨਮ ਦੇਣ ਵਾਲਾ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਜਾਂ ਤੂੰ ਅਜਨਮ ਹੈ, ਅਜ ਅਨ ਹੈ, ਜਿਹੜਾ ਬ੍ਰਹਮਾ ਤੇਥੋਂ ਜੰਮਿਆ ਹੈ, ਤੂੰ ਬ੍ਰਹਮਾ ਤੋਂ ਪੈਦਾ ਨਹੀਂ ਹੋਇਆ ਹੈ,
ਅਵਰਨ ਹੈ,
ਫਿਰ ਤੂੰ ਚਾਰੇ ਵਰਨਾ ਤੋਂ ਰਹਿਤ ਹੈ, ਤੈਨੂੰ ਨਹੀਂ ਕੋਈ ਕਹਿ ਸਕਦਾ ਵੀ ਤੂੰ ਬ੍ਰਾਹਮਣ ਹੈ, ਤੈਨੂੰ ਇਹ ਵੀ ਨਹੀਂ ਕੋਈ ਕਹਿ ਸਕਦਾ ਵੀ ਤੂੰ ਛਤਰੀ ਖਤਰੀ ਹੈ, ਇਹ ਵੀ ਨਹੀਂ ਕੋਈ ਜਵਾਨ ਤੋਂ ਕਹਿ ਸਕਦਾ ਤੂੰ ਤਾਂ ਬੈਸ ਹੈ ਰੱਬਾ, ਜਾਂ ਤੂੰ ਵੀ ਸ਼ੁੱਧਰ ਹੈ ਨੀਚ ਹੈ। ਇਹ ਜਿਹੜੇ ਚਾਰ ਬੰਨੇ ਬੰਨ ਮੰਨੇ ਹੋਏ ਆ ਨਾ, ਇਹਨਾਂ ਵਰਨਾ ਤੋਂ ਤੂੰ ਰਹਿਤਾ, ਜਾਂ 18 ਵਰਨ ਮੰਨੇ ਹੋਏ ਅੱਗੇ ਇਹ ਚਾਰੇ ਵਰਨਾ ਤੋਂ, ਇਸ ਤਰ੍ਹਾਂ ਵੀ ਉਹ ਬਣ ਜਾਂਦੇ ਆ 18 ਵਰਨ। ਬ੍ਰਾਹਮਣ ਜਿਹੜਾ ਹੈ, ਇੱਕ ਤਾਂ ਉਹ ਬ੍ਰਾਹਮਣੀ ਨਾਲ ਸ਼ਾਦੀ ਕਰਾ ਲਏ, ਉਹ ਤੋਂ ਔਲਾਦ ਜਿਹੜੀ ਪੈਦਾ ਉਹ ਤਾਂ ਹੋ ਗਈ ਨਾ ਅਸਲੀ। ਫਿਰ ਉਹ ਬ੍ਰਾਹਮਣ ਕਹਿੰਦੇ ਇੱਕ ਤਾਂ ਖਤਰਨੀ ਵਿਆਹ ਲਏ, ਦੂਜੀ ਬੈਸਣੀ ਵਿਆਹ ਲਏ, ਇੱਕ ਸੂਦਰਨੀ ਵਿਆਹ, ਤਿੰਨ ਇੱਥੋਂ ਜਿਹੜੇ ਪੈਦਾ ਹੋਣਗੇ ਉਹ 3 ਹੋਰ ਵਰਨ ਹੋ ਗਏ। ਇੱਕ ਤਾਂ ਹੈਗਾ ਹੀ ਨਾ ਉਹਦਾ ਬ੍ਰਾਹਮਣ ਦਾ ਬ੍ਰਾਹਮਣੀ ਦਾ, ਇਹਨਾਂ ਦੇ ਨਾਲ ਸ਼ਾਦੀਆਂ ਕਰਾਉਣ ਤੋਂ ਇਹਨਾਂ ਤੋਂ ਸੰਤਾਨ ਹੋਏ ਵਰਨ ਬੱਕਰੇ ਬ੍ਰਾਹਮਣ ਦੇ। ਇਸ ਤਰ੍ਹਾਂ ਇਹ 4 ਵਰਨ ਹੋ ਗਏ ਇਹਦੇ ਬ੍ਰਾਹਮਣ ਦੇ, ਆਪਣਾ 3 ਹੋਰ। ਇਸੇ ਤਰ੍ਹਾਂ ਜਿਹੜਾ ਅੱਗੇ ਛਤਰੀ ਖਤਰੀ ਹੈ, ਉਹ ਇੱਕ ਬ੍ਰਾਹਮਣੀ ਵਿਆਹ ਲਏ, ਇੱਕ ਛਤਰਨੀ ਖਤਰੀ ਵਿਆਹ ਲਏ, ਇੱਕ ਬੈਸਣੀ ਤੇ ਇੱਕ ਸੂਦਰਨੀ, ਇੱਕ ਤਾਂ ਉਹਦਾ ਆਪਣਾ ਹੈਗਾ, 3 ਹੋਰ ਉਹਨੇ ਬਣਾ ਲਏ, 4 ਵਰਨ ਛਤਰੀ ਖਤਰੀ ਦੇ ਹੋ ਗਏ। ਉਸ ਤੋਂ ਬਾਅਦ ਫਿਰ ਜਿਹੜਾ ਬੈਸ ਵਰਨ ਵਾਲਾ ਹੈ, ਉਹ ਅੱਗੇ ਪਾਪੀ 3 ਦੀਆਂ ਜਿਹੜੀਆਂ ਕੋਈ ਵਰਨਾ ਵਾਲੀਆਂ ਉਹ ਵਿਆਹ ਲਏ, ਬ੍ਰਾਹਮਣੀ ਵਿਆਹ ਲਏ, ਛਤਰਨੀ ਵਿਆਹ ਲਏ, ਸੂਦਰਨੀ ਵਿਆਹ ਲਏ, ਇੱਕੋ ਜਿਹੜਾ ਬੈਸ ਹੈਗਾ ਉਹ ਆਪਣਾ ਵਰਨ ਸਹੀ ਹੈਗਾ ਹੀ ਹੈ, 4 ਇਹ ਹੋ ਗਏ। ਇਸ ਤਰ੍ਹਾਂ ਇਸ 12 ਬਣ ਗਏ, ਤੇ ਫਿਰ ਅੱਗੇ ਚੌਥਾ ਹੈ ਸੂਦਰ, ਇਹ ਵੀ ਇੱਕ ਤਾਂ ਸੂਦਰਨੀ ਵਿਆਹ ਲਏ, ਇੱਕ ਬ੍ਰਾਹਮਣੀ ਵਿਆਹ ਲਏ, ਇੱਕ ਬੈਸਣੀ ਤੇ ਇੱਕ ਛਤਰਨੀ ਖਤਰਨੀ, 4 ਇਹ 16 ਹੋ ਗਏ। ਅੱਗੇ ਜਿਹੜਾ ਕੋਈ ਕੁਆਰੀ ਲੜਕੀ ਦੇ ਪੈਦਾ ਕੋਈ ਹੋ ਜਾਂਦਾ ਬੱਚਾ, ਇੱਕ ਵਰਨ ਉਹ ਹੈ, ਇੱਕ ਜਿਹੜਾ ਬੇਸਵਾ ਦੇ ਪਿੱਟ ਤੋਂ ਪੈਦਾ ਹੁੰਦਾ ਹੈ ਉਹ ਵੀ ਇੱਕ, ਕਹਿੰਦੇ ਜਾਂ ਬੇਸਿਆ ਪੁੱਤ ਨੇ ਨਾ, ਉਹ ਵਰਨ ਤਾਂ ਹੈਗਾ ਹੀ ਹੈ ਨਾ, ਨਾ ਭਾਵਾਂ ਕੋਈ ਵੀ ਨਹੀਂ ਵੀ ਬਾਪੂ ਕੀ ਰਾਵਦਾ। ਇਹ 18 ਵਰਨ ਧਾਰਮਿਕ ਪੁਸਤਕਾਂ ਵਿੱਚ ਲਿਖੇ ਹੈ ਵੀ ਇਹ ਜਿਹੜੇ 18 ਤਰ੍ਹਾਂ ਦੇ ਵਰਨ ਹੈ, ਇਹਨਾਂ ਤੋਂ ਤੂੰ ਰਹਿਤ ਹੈ ਪਰਮੇਸ਼ਰ, ਬਾਕੀ ਸਾਰਿਆਂ ਦੇ ਵਰਨ ਵੁਰਨ ਜੇ ਹੈਗੇ ਆ, ਕੋਈ ਵਰਨ ਵਾਲਾ ਕੋਈ ਕਿਸੇ ਵਰਨ ਵਾਲਾ ਹੈ ਜਾਂ ਵਰਨ ਕਥਨ ਦਾ ਹੁੰਦਾ ਹੈ ਵੀ ਤੂੰ ਕਥਨ ਕਰਨ ਤੋਂ ਰਹੇ ਤਾਂ ਤੇਰਾ ਕੋਈ ਪੂਰਾ ਪੂਰਾ ਵਰਣਨ ਨਹੀਂ ਕਰ ਸਕਦਾ। ਵਰਨ ਰੰਗਾਂ ਦਾ ਹੁੰਦਾ, ਤੂੰ ਰੰਗਾਂ ਆਦਿਕਾ ਤੋਂ ਰਹੇ ਤੈ ਤੇਰਾ ਕੋਈ ਰੂਪ ਰੰਗ ਨਹੀਂ, ਜਾਂ ਵਰਨ ਰੰਗ ਦਾ ਰੰਗ ਕਾਲਾ ਲੈਕ ਕਾਲਕ ਤੋਂ ਵਿਦਿਆ, ਜਿਹੜੀ ਵਿਦਿਆ ਆਦਿਕ ਦੀ ਕਾਲਕ ਹੈ, ਅਗਿਆਨਤਾ ਦੀ ਕਾਲਕ ਹੈ, ਪਾਪਾਂ ਦੀ ਕਾਲਕ ਹੈ, ਇੱਥੋਂ ਤੂੰ ਹੇ ਪਰਮੇਸ਼ਰ ਆਪ ਕੀਏ ਰਹਿਤ ਹੈ
ਅਭੂਤ ਹੈ,
ਫਿਰ ਤੂੰ ਅਭੂਤ ਹੈ ਕੀਏ। ਜਿਹੜੇ ਪੰਜ ਤੱਤ ਹੈ ਇਹਨਾਂ ਦੀ ਆਸ ਤੋਂ ਤੂੰ ਰਹਿਤ ਹੈ, ਪੰਜਾਂ ਤੱਤਾਂ ਦੀ ਆਸ ਤੋਂ ਅੱਗੇ ਸਰੀਰ ਹੋਂਦ ਵਿੱਚ ਆਇਆ, ਪੱਚੀ ਪ੍ਰਕਿਰਤੀਆਂ ਰੂਪ ਹੋ ਕੇ ਸਬਦ ਸਪਰਸ਼ ਰੂਪ ਰਸ ਗੰਧ ਪਹਿਲਾਂ ਹੈ ਰੂਖਾਂ, ਇਹਨਾਂ ਤੋਂ ਅੱਗੇ ਪੰਜ ਮਹਾਂਭੂਤ ਧਰਤੀ ਆਕਾਸ਼ ਆਦਿਕ, ਇਹ ਜਿਹੜੇ ਪੰਜ ਤੱਤ ਹੈ ਇਹਨਾਂ ਦੀ ਆਸ ਤੋਂ ਤੂੰ ਹੇ ਰਹਿਤ ਹੈ ਪਰਮੇਸ਼ਰ। ਜਾਂ ਪੰਜਾਂ ਤੱਤਾਂ ਵਿੱਚ ਤੁਸੀਂ ਆਏ ਹੋਏ ਹੋ, ਤੁਸੀਂ ਪੰਜ ਤੱਤ ਬਣੇ ਹੋਏ ਹੋ ਪਰਮੇਸ਼ਰ, ਤੁਹਾਤੋਂ ਕੋਈ ਵੱਖਰੇ ਨਹੀਂ ਪੰਜ ਤੱਤ, ਇਹ ਤੁਸੀਂ ਰੂਪ ਧਾਰਨ ਕੀਤੇ ਹੈ ਵਾਹਿਗੁਰੂ ਪਰਮੇਸ਼ਰ। ਜਾਂ ਇਸੇ ਤਰ੍ਹਾਂ ਭੂਤ ਭਵਿੱਖ ਤੇ ਵਰਤਮਾਨ ਇਹ ਤਿੰਨ ਸਮੇਂ ਨੇ, ਇਹਨਾਂ ਤਿੰਨਿਆਂ ਸਮਿਆਂ ਤੋਂ ਤੂੰ ਰਹੇ ਤਾਂ ਹੈ ਪਰਮੇਸ਼ਰ, ਸਾਰੇ ਸਮਾਂ ਵਿੱਚ ਤੂੰ ਹੀ ਮੌਜੂਦ ਹੈ, ਤੂੰ ਹੀ ਵਰਤ ਰਿਹਾ ਹੈ, ਨਿਰਲੇਪ ਵੀ ਹੈ ਤੂੰ ਪਰਮੇਸ਼ਰ
ਅਪਰਨ ਹੈ।
ਫਿਰ ਤੂੰ ਪਰਮੇਸ਼ਰ ਅਪਰਨ ਹੈ ਕਿ ਸਾਰਿਆਂ ਦਾ ਗਹਿਣਾ ਰੂਪ ਹੈ ਤੂੰ, ਤੇ ਆਪ ਗਹਿਣੇ ਗੁਣੇ ਤੂੰ ਪਾਉਂਦਾ ਨਹੀਂ। ਮਨੁੱਖ ਆਪਣੀ ਸਜਾਵਟ ਵਾਸਤੇ ਤਰ੍ਹਾਂ ਤਰ੍ਹਾਂ ਦੇ ਗਹਿਣੇ ਜੇ ਪਾਉਂਦਾ ਹੈ ਸਰੀਰ ਨੂੰ ਸਜਾਉਣ ਸੋਹਣਾ ਸੁੰਦਰ ਬਣਾਉਣ ਵਾਸਤੇ, ਪਰਮੇਸ਼ਰ ਇਹਨਾਂ ਨੇ ਗਹਿਣੇ ਗੱਠਾਂ ਦੇ ਪਹਿਨਣ ਤੋਂ ਰਹਿਤ ਹੈ, ਉਂਝ ਸਭ ਦਾ ਗਹਿਣਾ ਰੂਪ ਹੈ ਪਰਮੇਸ਼ਰ, ਉਹਦੇ ਕਰਕੇ ਮਨੁੱਖ ਸਜਿਆ ਵੀ ਹੈ, ਜਦੋਂ ਅੰਦਰੋਂ ਨਿਕਲ ਜੇ ਫਿਰ ਤਾਂ ਨਹੀਂ ਸਜਦਾ, ਫਿਰ ਤਾਂ ਜਿਹੜੇ ਘਰ ਦੇ ਜੀਆ ਜੰਤ ਹੈ ਨਾ ਉਹੀ ਪਾਸੇ ਜੇ ਹੋ ਕੇ ਬਹਿ ਜਾਂਦੇ, ਉਹੀ ਬੁਰਾ ਲੱਗਣ ਲੱਗ ਜਾਂਦਾ ਵੇਖ ਲਓ, ਉਹ ਲੜ ਛਿੜਕਾਏ ਤਿਰੀਆ ਰੋਵੇ ਹੰਸ ਕੇਲਾ ਜਾਈ, ਇਸ ਸਾਰੇ ਵੀ ਇਹਨਾਂ ਨੂੰ ਕੱਢੋ ਵੀ ਇਹਨਾਂ ਕਰੇ ਕਰੋ, ਉਹੀ ਹੁੰਦਾ ਹੈ ਉਹਦੇ ਕਰਕੇ ਸਜਿਆ, ਉਹ ਨਿਕਲ ਗਿਆ ਤੇ ਬਸ, ਇਹਦੀ ਕੋਈ ਪਾਇਆ ਨਹੀਂ, ਕੋਈ ਸੋਭਾ ਨਹੀਂ, ਕੋਈ ਸਜਾਵਟ ਨਹੀਂ ਹੈ। ਇਸ ਕਰਕੇ ਸਾਰੇ ਸਰੀਰ ਗਹਿਣਿਆਂ ਨੂੰ ਵਿਸ਼ੇਸ਼ ਕਰਕੇ ਸਜਾਉਣ ਵਾਲਾ ਪੋਖਸ਼ ਕਰਨ ਵਾਲਾ ਪਰਮੇਸ਼ਰ ਤੂੰ ਹੀ ਹੈ, ਜਾਂ ਸਾਰਿਆਂ ਨੂੰ ਭਰਨ ਵਾਲਾ, ਸਾਰਿਆਂ ਦੀ ਪੂਰਤੀ ਕਰਨ ਵਾਲਾ ਇਹ ਪਰਮੇਸ਼ਰ ਤੂੰ ਹੀ ਹੈ, ਤੈਨੂੰ ਨਹੀਂ ਕੋਈ ਭਰਨ ਵਾਲਾ। ਜਿਵੇਂ ਉੱਤਰ ਲੋਚਣ ਦੇ ਘਰ ਵਾਲੀ ਕਹਿੰਦੇ ਵੀ ਮੈਂ ਅੰਤਰਜਾਮੀ ਨੂੰ ਰਜਾ ਕੇ ਛੱਡਣਾ, ਪਰਾਤ ਆਟੇ ਦੀ ਗੁੰਨ ਲਈ ਸੀ ਪਕਾ ਪਕਾ ਕੇ ਲੈ ਲੈ, ਕਹਿੰਦੀ ਅੰਤਰਜਾਮੀ ਅਜੇ ਤੂੰ ਪੂਰਾ ਰੱਜ ਦਾ ਖਾ ਲਾ, ਅੱਗੇ ਤਾਂ ਮੈਂ ਜਿੰਨੀਆਂ ਰੱਖ ਦਿੰਦੀਆਂ ਉਹਨਾਂ ਤੂੰ ਖਾ ਲੈਂਦਾ। ਤੇ ਮੇਰੇ ਮਨ ਵਿੱਚ ਅਜੇ ਖਿਆਲ ਆਇਆ ਵੀ ਕਿਤੇ ਤੂੰ ਸੇਵਾ ਬਹੁਤ ਕੰਮ ਬਹੁਤ ਕਰਦਾ, ਵੀ ਭੁੱਖਾ ਨਾ ਰਹਿੰਦਾ ਹੋਵੇ, ਹੁਣ ਪਰਮੇਸ਼ਰ ਨੂੰ ਭਲਾ ਕੌਣ ਜਾ ਸਕਦਾ, ਉਹ ਤਾਂ ਖੰਡ ਬ੍ਰਹਿਮੰਡ ਪਤਾਲ ਸਾਰੇ ਹਟੱਪ ਕਰਕੇ ਨਹੀਂ ਰੱਜਦਾ, ਮਹਾਂਪਰਲੋਂ ਸਮੇਂ ਸਾਰਿਆਂ ਨੂੰ ਹੜੱਪ ਕਰ ਲੈਂਦਾ, ਫਿਰ ਵੀ ਇਸ ਕਰਕੇ ਉਹ ਨਹੀਂ ਭਰਦਾ, ਉਹਦੀ ਨਹੀਂ ਪੂਰਤੀ ਹੁੰਦੀ ਹੈ। ਆਖਰੀ ਜਿਹੜੀ ਉਹ ਤਰਲੋਚਨ ਦੇ ਘਰ ਵਾਲੀ ਉਹ ਪਕਾ ਪਕਾ ਕੇ ਖਵਾ ਖਵਾ ਕੇ ਲਿਖੀ, ਉਹਦੀ ਪੇਟ ਨਹੀਂ ਭਰਿਆ ਸੀ, ਗਸਤਰੀ ਕੀ ਵਰਗਾ ਸੀ। ਇਸ ਤਰ੍ਹਾਂ ਹੈ ਪਰਮੇਸ਼ਰ ਤੂੰ, ਤੈਨੂੰ ਕੋਈ ਭਰ ਨਹੀਂ ਸਕਦਾ ਹੈ, ਤੇਰੀ ਪੇੜ ਦੀ ਪੂਰਤੀ ਨਹੀਂ ਕਰ ਸਕਦਾ ਹੈ, ਤੂੰ ਇਸ ਤਰ੍ਹਾਂ ਭਰਨ ਤੋਂ ਪੂਰਤੀ ਤੋਂ ਰਹਿਤ ਹੈ,
ਅਗੰਜ ਹੈ।
ਫਿਰ ਤੂੰ ਅਗੰਜ ਕੀ ਹੈ, ਗੰਜਣ ਤੋਂ ਕੱਟਣ ਤੋਂ ਰਹਿਤ ਹੈ। ਤੈਨੂੰ ਕੋਈ ਬਰਛੇ ਗਰਾਸੇ ਤਲਵਾਰ ਨਾਲ ਘੱਟ ਵੜ ਨਹੀਂ ਸਕਦਾ ਹੈ। ਟਕੂਆ ਜਾਂ ਘੋੜਾ ਮਾਰ ਕੇ ਜਾਂ ਆਰਾ ਚਲਾ ਕੇ ਤੇਰਾ ਨਾਸ ਨਹੀਂ ਕਰ ਸਕਦਾ ਹੈ। ਜਾਂ ਕਈਆਂ ਤੇ ਸਿਰ ਤੇ ਗੰਜ ਜਾ ਪਿਆ ਹੁੰਦਾ ਕੋਈ ਰੋਗ ਹੋਣ ਕਰਕੇ, ਇਸ ਤਰ੍ਹਾਂ ਰੋਗਾਂ ਕਰਕੇ ਜਿਹੜਾ ਕੋਈ ਗੰਜਾ ਕਿਸੇ ਦੇ ਸੀਤ ਤੇ ਪੈਂਦਾ, ਇਹਨਾਂ ਗੰਜਾ ਤੋਂ ਤੂੰ ਰਹਿ ਸਕਦੇ, ਕਿਉਂਕਿ ਤੈਨੂੰ ਰੋਗ ਕੋਈ ਲੱਗਦਾ ਹੀ ਨਹੀਂ। ਜਾਂ ਇਸ ਤਰ੍ਹਾਂ ਗੰਜ ਨੂੰ ਕੁਝ ਮਾਇਆ ਦੀ ਮਿਣਤੀ ਗਿਣਤੀ ਹੈ, 40 ਗੰਜ ਜੋੜਿਓ ਨਾ ਰੱਖਿਓ ਈਮਾਨ, 40 ਗੰਜ ਜੋੜ ਕੇ ਫਿਰ ਵੀ ਆਪਣਾ ਇਮਾਨ ਧਰਮ ਨਹੀਂ ਰੱਖਿਆ, ਫਿਰ ਵੀ ਕਹਿੰਦਾ ਸੀ ਵੀ ਕਿੱਥੇ ਮਾਇਆ ਪਈ ਹੈ। ਤੇ ਮਾਇਆ ਦਾ ਪਤਾ ਰੱਖ ਲੈਣ ਵਾਸਤੇ ਕਾਰੂ ਨੇ ਵੇਖ ਲਓ ਆਪਣੀ ਜਿਹੜੀ ਲੜਕੀ ਸੀ ਉਹ ਬਾਜ਼ਾਰ ਵਿੱਚ ਜਾ ਕੇ ਖੜਿਆ ਕਰਤੀ ਵੀ 1 ਰੁਪਇਆ ਦੇ ਕੇ ਇਹਨੂੰ ਵਿਆਹ ਕੇ ਲੈ ਜਾਓ। ਹੈ ਇਹੋ ਜਿਹਾ ਮਨੁੱਖ ਇਮਾਨ ਨਹੀਂ ਰੱਖਣ ਵਾਲਾ ਧਰਮ ਲੜਕੀ ਪਿੱਛੇ, ਫਿਰ ਉਹ ਕਿਸੇ ਬੱਚੇ ਨੇ ਉਹਨੂੰ ਦੇਖਿਆ ਤੇ ਮਾਂ ਕੋਲ ਗੱਲ ਕੀਤੀ, ਕਹਿੰਦੇ ਵੀ ਕਾਰੂ ਸਾਡਾ ਪਾਤਸ਼ਾਹ ਉਹਦੀ ਲੜਕੀ ਬਾਜ਼ਾਰ ਵਿੱਚ ਖੜੀ, ਉਹ ਕਹਿੰਦੇ 1 ਰੁਪਇਆ ਦੇ ਕੇ ਵਿਆਹ ਲਓ, ਮਾਂ ਮੈਨੂੰ ਦੇ 1 ਰੁਪਇਆ। ਉਹ ਔਖਾ ਜਿਹਾ ਸਾਹ ਲੈ ਕੇ ਕਹਿਣ ਲੱਗੀ, ਇਹ ਤਾਂ ਇਹੋ ਜਿਹਾ ਕਚੂਸ ਹੈ, ਇਹਨੇ ਨਹੀਂ ਕਿਸੇ ਰੁਪਇਆ ਛੱਡਿਆ, ਸਭ ਖੋ ਲਏ ਆ, ਤੂੰ ਰੁਪਈਆ ਭਾਲਦਾ ਪੈਸਾ ਦੌੜੀ ਨਹੀਂ ਮਿਲ ਸਕਦਾ। ਕਹਿਣ ਲੱਗਾ ਨਹੀਂ ਮਾਂ, ਮੈਨੂੰ ਜਿੱਥੋਂ ਮਰਜ਼ੀ ਲਿਆ ਕੇ ਦੇ। ਚੱਜਾ ਪਿਆ ਕੀ ਕਹਿੰਦੇ, ਜੇ ਨਹੀਂ ਰਹਿੰਦਾ ਚੰਗਾ, ਜਦੋਂ ਤੇਰਾ ਪਿਓ ਮਰਿਆ ਸੀ ਨਾ ਕਬਰ ਚ ਨੱਪਣ ਲੱਗਿਆ, ਉਹਦੇ ਮੂੰਹ ਚ 1 ਰੁਪਈਆ ਪਾਇਆ ਸੀ, ਉਹ ਕੱਢ ਲਿਆ ਉੱਥੋਂ ਜਾ ਕੇ, ਬੱਚੇ ਨੇ ਕੱਢ ਲਿਆ, ਜਾ ਕੇ ਕੱਛਾ ਮਾਰਦਾ ਜਾ ਕੇ ਫੜਾ ਤਾ ਵਜ਼ੀਰਾਂ ਨੂੰ, ਕਹਿੰਦੇ ਆਹ ਵੀ ਲਾਓ। ਤੇ ਵਜ਼ੀਰਾਂ ਨੇ ਅੱਗੇ ਕਾਰੂਨ ਨੂੰ ਦੱਸਤਾ ਵੀ 1 ਬੱਚਾ ਲਿਆ ਹੈ ਰੁਪਈਆ, ਕਹਿੰਦੇ ਲਿਆਓ ਉਹਨੂੰ ਫੜ ਕੇ ਮੇਰੇ ਕੋਲ। ਕਹਿੰਦਾ ਦੱਸੋ ਕਿੱਥੋਂ ਲਿਆ ਹੈ ਰੁਪਈਆ। ਉਹ ਵਿਚਾਰਿਆਂ ਨੇ ਜਦੋਂ ਛੋਟਾ ਜਿਹਾ, ਕਹਿੰਦਾ ਮੈਂ ਤਾਂ ਆਪਣੇ ਪਿਓ ਦੀ ਕਬਰ ਵਿੱਚੋਂ ਮੂੰਹ ਚੋਂ ਕੱਢ ਕੇ ਲਿਆ। ਕਹਿੰਦਾ ਬਸ ਲੱਗ ਗਿਆ ਪਤਾ, ਕਬਰਾਂ ਖੋਦੋ। ਸਾਰੀਆਂ ਕਬਰਾਂ ਖੋਦੀਆਂ ਤੇ 48 ਗੰਜ ਇਕੱਠੇ ਕਰ ਲਏ, 40 ਤੋਂ ਹੋਰ 8 ਨਾਲ। ਇਸ ਤਰ੍ਹਾਂ ਜਿਹੜੇ ਕੋਈ ਆ ਗੰਜ ਗੁੰਜ ਜੇ ਜੋੜ ਲੈਂਦੇ, ਇਹਨਾਂ ਗੰਜਾਂ ਤੋਂ ਕਰੂ ਪਾਤਸ਼ਾਹ ਤੂੰ ਨੀ ਹੈਗਾ, ਤੂੰ ਨੀ ਇਹ ਗੰਜ ਜੋੜਦਾ ਫਿਰਦਾ, ਕੋਈ ਇਕੱਠੇ ਕਰਦਾ ਮਾਨ ਧਰਮ ਛੱਡ ਕੇ। ਅਗੰਜ ਹੈ ਪਰਮੇਸ਼ਰ, ਤੂੰ ਇਹਨਾਂ ਗੰਜਾਂ ਵਿੱਚ ਗਿਣਤੀਆਂ ਮਿਣਤੀਆਂ ਹਿਸਾਬਾਂ ਕਿਤਾਬਾਂ ਵਿੱਚ ਨਹੀਂ ਤੂੰ ਆਉਂਦਾ ਹੈ ਪਰਮੇਸ਼ਰ। ਉਹ ਦੁਨੀ ਚੰਦ ਨੇ ਵੀ ਕੋਈ ਉਹ ਗੰਜੇ ਜੋੜੇ ਸੀ ਤੇ ਉਹ ਝੰਡੀਆਂ ਜਿਹੀਆਂ ਲਾਈਆਂ ਸੀ, ਸੱਤ ਕੁ ਗੰਜ ਦੁਨੀ ਚੰਦ ਨੇ ਵੀ ਜੋੜੇ ਸੀ। ਉਹ 7 ਝੰਡੀਆਂ ਅਟਾਰੀ ਉੱਪਰ ਹਵੇਲੀ ਉੱਪਰ ਲਾਈਆਂ ਸੀ, ਜਿਹਦੇ ਕੋਲ ਰੁਪਈਏ ਹੋਣ ਉਹ ਆਪਣਾ ਦਿਖਾਵਾ ਕਰਦਾ ਹੁੰਦਾ ਸੀ, ਇਹਦੇ ਕੋਲ ਇੰਨੀ ਮਾਇਆ ਹੈ। ਇਸ ਤਰ੍ਹਾਂ ਇਹ ਪਰਮੇਸ਼ਰ ਵਾਹਿਗੁਰੂ ਤੂੰ ਇਹ ਜਿਹੜੇ ਕੋਈ ਗੰਜ ਆਦੇ ਕਹਿਣਾ, ਇਹਨਾਂ ਦੀ ਮਾਇਆ ਤੋਂ ਤੂੰ ਰਹਿ ਤੈ, ਗਿਣਤੀ ਤੋਂ ਰਹਿ ਤੈ, ਗੰਜ ਆਦਿਕ ਤੋਂ ਜਿਹੜੇ ਕੋਈ ਰੋਗਾਂ ਕਰਕੇ ਹੁੰਦੇ ਉਹਨਾਂ ਤੋਂ ਵੀ ਤੂੰ ਰਹਿ ਤਾਂ ਪਰਮੇਸ਼ਰ।
ਅਪੰਜ ਹੈ
ਜਾਂ ਅਗੰਜ ਹੈ, ਅਪੰਜ ਹੈ ਫਿਰ ਤੂੰ ਕੱਟਣ ਤੋਂ ਰਹਿ ਤੈ, ਟੁੱਟਣ ਤੋਂ ਰਹਿ ਤੈ, ਤੂੰ ਭੱਜਦਾ ਨਹੀਂ ਟੁੱਟਦਾ ਨਹੀਂ ਹੈ। ਇਸ ਤਰ੍ਹਾਂ ਅਪੰਜ ਹੈ, ਵਿਸ਼ੇਸ਼ ਕਰਕੇ ਸਾਰਿਆਂ ਨੂੰ ਮੰਨਣ ਪੰਜ ਹੈ ਕਿ ਭੰਜਣ ਵਾਲਾ ਤੋੜਨ ਵਾਲਾ ਹੈ, ਭਾਵੇਂ ਆਕਾਸ਼ ਹੈ ਪਤਾਲ ਹੈ ਬ੍ਰਹਮਾ ਵਿਸ਼ਨੂੰ 21 ਪੁਰੀਆਂ ਸਮੇਤ ਜਿੰਨੇ ਲੱਖਾਂ ਪਤਾਲ ਲੱਖਾਂ ਆਕਾਸ਼ ਇਹਨਾਂ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਵਾਹਿਗੁਰੂ ਭੰਨ ਦੇਣ ਵਾਲਾ ਤੋੜ ਦੇਣ ਵਾਲਾ ਹੈ। ਆਪ ਤੂੰ ਵਿਸ਼ ਪਰਮੇਸ਼ਰ ਭੰਨਣ ਤੋਂ ਟੁੱਟਣ ਤੋਂ ਰਹਿਤ ਹੈ,
ਝੂਜ ਹੈ।
ਫਿਰ ਜਿਵੇਂ ਆ ਲੋਕ ਆਪੋ ਵਿਚ ਹੀ ਲੈਣ ਦੇਣ ਪਿੱਛੇ ਜੰਗ ਜੁੱਦ ਕਰਦੇ ਆ, ਲੜਦੇ ਭਿੜਦੇ ਆ, ਡਾਂਗੋ ਡਾਂਗ ਹੀ ਹੁੰਦੇ ਨੇ। ਇਹ ਪਰਮੇਸ਼ਰ ਤੋਂ ਉਚੂਜ ਹੈ, ਇਹ ਜੰਗ ਜੁੱਦ ਕਰਨ ਤੋਂ ਲੜਨ ਤੋਂ ਤੂੰ ਰਹਿਤ ਹੈ, ਤੂੰ ਨੀ ਲੜਾਈ ਕਰਦਾ ਫਿਰਦਾ ਮਾਇਆ ਪਿੱਛੇ ਜਾਂ ਕੋਈ ਹੋਰ ਵਸਤੂਆਂ ਪਿੱਛੇ, ਜ਼ਮੀਨ ਜਾਇਦਾਦਾਂ ਪਿੱਛੇ, ਤੂੰ ਨੀ ਰਗੜੇ ਝਗੜੇ ਕਰਦਾ ਪਰਮੇਸ਼ਰ ਤੂੰ। ਜੰਗ ਆਦਿਕਾਂ ਦੇ ਜਿਹੜੇ ਜੂਝਣ ਹਨ, ਲੜਨਾ ਪੈਣਾ ਝਗੜੇ ਕਰਨੇ, ਇਹਨਾਂ ਤੋਂ ਤੂੰ ਰਹਿਤ। ਇਸੇ ਤਰ੍ਹਾਂ ਜਿਹੜਾ ਕੋਈ ਜੂਝਣਾ, ਜਿਵੇਂ ਕੋਈ ਕਹਿੰਦੇ ਜੂਝ ਗਿਆ ਸ਼ਹੀਦ ਹੋ ਗਿਆ, ਇਸ ਤਰ੍ਹਾਂ ਮਹਾਰਾਜ ਤੂੰ ਪਰਮੇਸ਼ਰ ਤੋਂ ਸ਼ਹੀਦ ਹੋਣ ਵਾਲਾ ਨਹੀਂ ਹੈ, ਤੈਨੂੰ ਕੋਈ ਮਾਰਨ ਵਾਲਾ ਵੀ ਹੈ ਨਹੀਂ ਹੈ,
ਝੰਜ ਹੈ
ਫਿਰ ਤੂੰ ਮਹਾਰਾਜ ਝੰਜ ਹੈ ਕਿ ਲੜਨ ਤੋਂ ਰਹਿਤ, ਵਿਸ਼ੇਸ਼ ਕਰਕੇ ਦੁਸ਼ਟਾਂ ਨਾਲ ਜ਼ਰੂਰ ਲੜਨ ਵਾਲਾ ਹੈ ਤੂੰ। ਜਦੋਂ ਦੁਸ਼ਟ ਦੇਖਦਾ ਉਦੋਂ ਤੂੰ ਬੀੜਾ ਚੁੱਕ ਲੈਣਾ, ਉਦੋਂ ਤੂੰ ਖੰਡਾ ਵੀ ਚੁੱਕ ਲੈਣਾ, ਸੋਭੀ ਰਸ ਵੀ ਆ ਜਾਂਦਾ। ਇਸ ਤਰ੍ਹਾਂ ਤੂੰ ਪਰਮੇਸ਼ਰ ਉਹ ਤੂੰ ਅਚਾਂਜਾ ਲੜਨ ਤੋਂ, ਰਗੜਿਆਂ ਝਗੜਿਆਂ ਤੋਂ ਰਹਿਤ, ਦੁਸ਼ਟਾਂ ਨੂੰ ਨਾਸ ਕਰਨ ਵਾਸਤੇ ਤੂੰ ਲੜਨ ਵਾਲਾ ਵੀ, ਖੰਡਾ ਚੁੱਕ ਲੈਣ ਵਾਲਾ, ਸ੍ਰੀ ਸਾਹਿਬ ਧਨ ਖਾਦਕ ਚੁੱਕ ਲੈਣ ਵਾਲਾ ਹੈ। ਇਸੇ ਤਰ੍ਹਾਂ ਅਚਾਂਜਾ ਜਿਵੇਂ ਕੋਈ ਮਾਤਾ ਦੇ ਪੇਟ ਦੇ ਵਿੱਚ ਕਈ ਬੱਚਿਆਂ ਦੇ ਅੰਗ ਉੰਗ ਜੇ ਝੜ ਜਾਂਦੇ ਨੇ, ਲੂਲੇ ਪਿੰਗੜੇ ਜੇ ਵਿਚਾਰੇ ਜੇ ਹੋ ਜਾਂਦੇ ਨੇ, ਇਸ ਤਰ੍ਹਾਂ ਤੂੰ ਝੰਜ ਹੈ, ਤੇਰੇ ਅੰਗ ਨਹੀਂ ਝੜੇ, ਅੰਗ ਨਹੀਂ ਕੋਈ ਝੜ, ਅੰਗ ਝੜਿਆ ਵਾਲਾ ਨਹੀਂ ਹੈ। ਇਸ ਤਰ੍ਹਾਂ ਮਾਰਾ ਤੂੰ ਸਹੀ ਸਲਾਮਤ, ਤੂੰ ਸਦਾ ਸਲਾਮਤ ਨਿਰੰਕਾਰ ਸਰੂਪ ਹੈ,
ਅਮੀਕ ਹੈ,
ਅਮੀਕ ਹੈ, ਮਿਣਤੀ ਤੋਂ ਰਹਿਤ ਜਾਂ ਮਿਲਣ ਤੋਂ ਰਹਿਤ ਹੈ। ਗੁਰੂ ਤੋਂ ਬਗੈਰ ਨਹੀਂ ਤੂੰ ਮਿਲਦਾ ਹੈ, ਗੁਰੂ ਕਰਕੇ ਮਿਲਦਾ, ਗੁਰੂ ਦੀ ਕਿਰਪਾ ਕਰਕੇ ਤੂੰ ਪ੍ਰਾਪਤ ਹੁੰਦਾ, ਮਿਲ ਜਾਂਦਾ, ਉਂਝ ਨਹੀਂ ਤੂੰ ਮਿਲਦਾ ਹੈ ਨਗੁਰੇ ਰਹਿ ਕੇ। ਆਹ ਕੋਈ ਮਰਿਆਦਾ ਹੈ, ਰਹਿਤ ਬਹਿਤ ਹੈ, ਉਹ ਸੰਸਾਰ ਰਹਿ ਕੇ ਜਬ ਤਬ ਕਮਾਈ ਕਰੇ ਗੁਰੂ ਦੁਆਰਾ, ਫਿਰ ਉਹ ਪਰਮੇਸ਼ਰ ਮਿਲ ਜਾਂਦਾ ਹੈ। ਉਂਝ ਗੁਰੂ ਬਗੈਰ ਤੂੰ ਮਿਲਣ ਤੋਂ ਰਹਿਤ ਹੈ, ਜਾਂ ਸਾਰੇ ਜੀਵਾਂ ਵਿੱਚ ਇਹ ਪਰਮੇਸ਼ਰ ਤੋਂ ਹੀ ਕਹਿੰਦੇ ਮਿਲਿਆ ਹੋਇਆ ਹੈ, ਜਾਂ ਕਠਿਨ ਸਾਧਨਾ ਜਿਹੜੀ ਕੋਈ ਤਰ੍ਹਾਂ ਤਰ੍ਹਾਂ ਦੀ ਕਠਿਨ ਸਾਧਨਾ ਹੈ ਉਹਨਾਂ ਦੇ ਵਿੱਚ ਤੂੰ ਹੀ ਮਾਰਾ ਮੀਕ ਜੇ ਮਿਲਿਆ ਹੋਇਆ, ਉਹਨਾਂ ਵਿੱਚ ਮਿਲਾਉਣ ਵਾਲਾ ਵੀ ਤੂੰ ਹੀ, ਕਠਿਨ ਤੋਂ ਕਠਿਨ ਜਿਹੜੇ ਸਾਧਨ ਕਰਵਾਉਣ ਵਾਲਾ ਵੀ ਤੂੰ ਹੀ ਹੈ, ਤੇ ਉਹ ਕਰਾ ਕੇ ਕਠਿਨ ਸਾਧ ਉਹਨਾਂ ਰਾਹੀਂ ਤੂੰ ਮੀਕ ਜੇ ਮਿਲਣ ਵਾਲਾ, ਪ੍ਰਾਪਤ ਹੋਣ ਵਾਲਾ ਵੀ ਤੂੰ ਹੀ ਹੈ,
ਰਫੀਕ ਹੈ,
ਫਿਰ ਤੂੰ ਰਫੀਕ ਹੀ, ਸਭ ਦਾ ਦੋਸਤ ਮਿੱਤਰ ਹੈ, ਸਭ ਦਾ ਪਿਆਰਾ ਹੈ, ਕਿਸੇ ਦਾ ਕੋਈ ਦੁਸ਼ਮਣ ਨਹੀਂ ਹੈ, ਕਿਸੇ ਨਾਲ ਤੇਰਾ ਕੋਈ ਵੈਰ ਭਾਵ ਨਹੀਂ ਹੈ, ਤੂੰ ਸਭ ਦਾ ਰਫੀਕ ਹੀ ਦੋਸਤ ਮਿੱਤਰ ਹੈ, ਤੂੰ ਸਭ ਦਾ ਰਫੀਕ ਹੀ ਸਾਥੀ ਸੰਗੀ ਹੈ। ਜਾਂ ਇਸੇ ਤਰ੍ਹਾਂ ਫੀਕ ਨੂੰ ਫਿਕਰ ਦਾ ਹੁੰਦਾ, ਜੋ ਤਰ੍ਹਾਂ ਤਰ੍ਹਾਂ ਦੇ ਫਿਕਰ ਫੱਕ ਕੇ ਇਹਨਾਂ ਨੂੰ ਤੂੰ ਰਫੀ ਕਰ ਦੇਣ ਵਾਲਾ, ਦਫਾ ਕਰ ਦੇਣਾ ਉਹਨਾਂ ਨੂੰ, ਸਾਰੇ ਫਿਕਰਾਂ ਨੂੰ ਦੂਰ ਕਰ ਦੇਣ ਵਾਲਾ, ਖਤਮ ਕਰ ਦੇਣ ਵਾਲਾ ਹੈ,
ਅਤੰਤ ਹੈ,
ਫਿਰ ਪਰਮੇਸ਼ਰ ਤੋਂ ਅਤੰਤ ਹੈ, ਧੰਦਿਆਂ ਤੋਂ ਜਿਹੜੇ ਤਰ੍ਹਾਂ ਤਰ੍ਹਾਂ ਦੇ ਧੰਦੇ ਆ, ਜਿਵੇਂ ਜੀਵ ਜਿਹਨੇ ਰਾਸ ਕਰੀ ਜਾਂਦੇ ਆ, ਕਹਿੰਦੇ ਸਾਨੂੰ ਕੋਈ ਵਿਹਲ ਹੀ ਨਹੀਂ ਹੈ, ਇਹਨਾਂ ਦੇ ਧੰਦਿਆਂ ਤੋਂ ਤੂੰ ਰਹਿਤ ਹੈ। ਵਿਸ਼ੇਸ਼ ਕਰਕੇ ਸਾਰੇ ਧੰਦਿਆਂ ਨੂੰ ਕਰਨ ਕਰਾਉਣ ਵਾਲਾ ਪ੍ਰੇਰ ਕਰਕੇ ਤੂੰ ਹੀ ਹੈ, ਤੂੰ ਹੀ ਅੰਦਰ ਬੈਠਾ ਸਤਾ ਸਫੁਰਤੀ ਦੇ ਰਿਹਾ, ਇਸ ਕਰਕੇ ਸਾਰੇ ਜੀਵ ਧੰਦੇ ਕਰ ਰਹੇ, ਮਰੇ ਨੇ ਕਿਹਨੇ ਕਰਨਾ ਧੰਦਾ, ਜਾਂ ਸਾਰਿਆਂ ਦਾ ਧੰਦਾ ਕਰ ਦੇਣ ਵਾਲਾ ਹੈ, ਸਾਰਿਆਂ ਦਾ ਨਾਸ਼ ਕਰਨ ਵਾਲਾ, ਕਦੇ ਫਲਾਨੇ ਦਾ ਮੈਂ ਧੰਦਾ ਕਰਤਾ, ਸਾਰਿਆਂ ਨੂੰ ਤੂੰ ਮਾਰਨ ਵਾਲਾ ਵੀ ਹੈ,
ਅਬੰਧ ਹੈ।
ਫੇਰ ਤੂੰ ਪਰਮੇਸ਼ਰ ਬੰਧਨਾ ਤੋਂ ਰਹਿਤ ਹੈ, ਮੋਹ ਮਮਤਾ ਦੇ ਬੰਧਨਾ ਤੋਂ ਵੀ ਰਹਿਤ ਹੈ। ਹੋਰ ਜਿਹੜਾ ਕੋਈ ਆ ਵਿਸ਼ੇ ਵਿਕਾਰ ਹੈ, ਇਹਨਾਂ ਦੇ ਵਿੱਚ ਵੀ ਕਈ ਵਾਰੀ ਜੀਵ ਵੱਜ ਜਾਂਦਾ, ਫਸਿਆ ਮਾਰ ਕੁੱਟ ਖਾਈ ਜਾਂਦਾ, ਛਿੱਤਰ ਖਾਈ ਜਾਂਦਾ। ਇਹ ਮੋਹ ਮਮਤਾ ਦੇ ਬੰਧਨਾ ਤੋਂ, ਵਿਸ਼ਿਆਂ ਵਿਕਾਰਾਂ ਦੇ ਬੰਧਨਾ ਤੋਂ ਤੂੰ ਵੀ ਰਹਿਤ ਹੈ ਪਰਮੇਸ਼ਰ, ਤੇ ਸਾਰਿਆਂ ਜੀਵਾਂ ਨੂੰ ਤੂੰ ਕਰਮਾਂ ਅਨੁਸਾਰ ਕਹਿੰਦੇ ਬੰਧਨਾ ਵਿੱਚ ਬੰਨਣ ਵਾਲਾ ਵੀ ਤੂੰ ਹੈ। ਤੂੰ ਐਸਾ ਹੈ ਪਰਮੇਸ਼ਰ,
ਨਿਰਬੂਝ ਹੈ।
ਫਿਰ ਤੂੰ ਮਾਰਾ ਨਿਰਬੂਝ ਹੈ, ਨੇਤਰਾਂ ਕਰਕੇ ਤੂੰ ਸੁਝਦਾ ਨਹੀਂ ਹੈ, ਤੇ ਮਨ ਕਰਕੇ ਤੂੰ ਨਿਰਬੂਝ ਹੈ। ਮਨ ਕਰਕੇ ਕੋਈ ਸਮਝਿਆ ਨਹੀਂ ਜਾਂਦਾ ਵੀ ਤੂੰ ਕੀ ਹੈ। ਬਾਕੀ ਤਾਂ ਮਨ ਅੱਗੇ ਬੁੱਧੀ ਰਾਹੀਂ ਨਿਰਣਾ ਕਰਕੇ ਸਮਝ ਲੈਂਦਾ ਹੈ ਨਾ, ਵੀ ਇਹ ਵਸਤੂ ਇਹ ਹੈ, ਇਹ ਇਸ ਤਰ੍ਹਾਂ ਦਾ ਹੈ। ਤੂੰ ਮਨ ਕਰਕੇ ਨਿਰਬੂਝ ਹੈ, ਨੇਤਰਾਂ ਕਰਕੇ ਅਸੂਝ ਹੈ, ਸੁਝਦਾ ਨਹੀਂ, ਦਿਸਦਾ ਨਹੀਂ। ਜਾਂ ਇਸ ਤਰ੍ਹਾਂ ਨਿਰਬੂਝ ਹੈ ਅਗਿਆਨੀਆਂ ਕਰਕੇ, ਜਿਹੜੇ ਅਗਿਆਨੀ ਲੋਕ ਹੈ ਤੈਨੂੰ ਨਹੀਂ ਸਮਝ ਸਕਦੇ, ਉਹਨਾਂ ਕਰਕੇ ਤੂੰ ਨਿਰਬੂਝ ਹੈ। ਤੇ ਜਿਹੜੇ ਕੋਈ ਗਿਆਨ ਇਸ ਤਰ੍ਹਾਂ ਨੇਤਰਾਂ ਕਰਕੇ ਤੂੰ ਅਸੂਝ ਹੈ, ਸੁਝਦਾ ਨਹੀਂ, ਦਿਸਦਾ ਨਹੀਂ ਹੈ। ਸੋਰੋ ਵਿਚਾਰ ਜਾਂ ਜਿਹੜੇ ਨਿਰਬੂਝ ਲੋਕ ਹੈ, ਮਹਾਂਮੂਰਖ ਲੋਕ ਹੈ, ਉਹਨਾਂ ਕਰਕੇ ਤੂੰ ਅਸੂਝ ਹੈ। ਮਹਾਂਮੂਰਖ ਲੋਕਾਂ ਨੂੰ ਤੂੰ ਅਸੂਝ ਹੈ, ਦਿਸਦਾ ਨਹੀਂ ਹੈ, ਸੁਝਦਾ ਨਹੀਂ ਹੈ, ਇਕੱਠਾ ਅਰਥ ਹੈ।
ਅਕਾਲ ਹੈ,
ਅਕਾਲ ਹੈ, ਫਿਰ ਤੂੰ ਕਾਲ ਤੋਂ ਰਹਿ ਤੈ, ਤੇਰੇ ਤੇ ਕਾਲ ਨੀ ਬਹੁਤ ਨੀ ਹਾਵੀ ਹੋ ਸਕਦੀ ਹੈ, ਤੇ ਨਾ ਸਮਿਆ ਤੋਂ ਤੂੰ ਰਹਿ ਤੈ, ਅਕਾਲ ਸਰੂਪ ਹੈ।
ਅਜਾਲ ਹੈ,
ਫਿਰ ਤੂੰ ਅਜਾਲ ਹੈ, ਜਿਹੜਾ ਜਾਲ ਹੈ ਬੰਧਨਾ ਦਾ, ਇਹ ਤੋਂ ਤੂੰ ਰਹਿ ਤੈ। ਜਿਹੜਾ ਕੋਈ ਜਾਲ ਜਲਣ ਤਾਈ ਹੈ, ਸਾੜ ਤਾਈ ਹੈ, ਸੜਨਾ ਮੱਚਣਾ, ਇਹ ਤੋਂ ਤੂੰ ਰਹਿ ਤੈ ਪਰਮੇਸ਼ਰ।
ਅੱਲਾਹ ਹੈ,
ਇਸ ਤਰ੍ਹਾਂ ਤਾਂ ਅਲਾਹ ਕੀ ਹੈ, ਤੂੰ ਸ਼ੁੱਧ ਸਰੂਪ ਹੈ, ਪਵਿੱਤਰ ਸਰੂਪ ਹੈ। ਅਲਾਹ ਹੈ ਨੂੰ ਲਾਹ ਕੀ ਲੱਖਣ ਤੋਂ ਰਹਿਤ ਹੈ, ਜਾਂ ਤੈਨੂੰ ਤਖ਼ਤ ਤੇ ਬੈਠਿਆਂ ਕੋਈ ਲਾਹ ਨਹੀਂ ਸਕਦਾ ਹੈ। ਤੂੰ ਜਦੋਂ ਚਾਹੇ ਸਾਰਿਆਂ ਨੂੰ ਆਪਣੇ ਤਖ਼ਤਾਂ ਤੋਂ ਬੈਠਿਆਂ ਨੂੰ ਲਾ ਸਕਦਾ ਹੈ। ਉਹ ਇਸ ਤਰ੍ਹਾਂ ਬੜਿਆਂ ਬੜਿਆਂ ਨੂੰ ਤਖ਼ਤਾਂ ਤੇ ਬੈਠਿਆਂ ਲਾਹ ਦੇਣ ਵਾਲਾ ਹੈ, ਆਪ ਲੈਣ ਤੋਂ ਰਹਿਤ ਹੈ ਪਰਮੇਸ਼ਰ।
ਅਜਾਹਾ ਹੈ,
ਫਿਰ ਤੋਂ ਅਜਾਹਾ ਹੈ ਕਿ ਜਾਣਨ ਤੋਂ ਰਹਿਤ ਹੈ, ਜਾਂ ਜਗ੍ਹਾ ਤੋਂ ਰਹਿਤ ਹੈ। ਵੀ ਇਹ ਨਹੀਂ ਕੋਈ ਕਹਿ ਸਕਦਾ ਵੀ ਫਲਾਨੀ ਜਗ੍ਹਾ ਤੇਰੀ ਫਲਾਨੀ ਨਹੀਂ ਹੈ, ਸਾਰੀਆਂ ਜਗ੍ਹਾ ਦਾ ਮਾਲਕ ਵੀ ਵਿਸ਼ੇਸ਼ ਕਰਕੇ ਤੂੰ ਹੀ ਹੈ, ਸਾਰੀਆਂ ਜਗ੍ਹਾ ਵਿੱਚ ਆਇਆ ਵੀ ਤੂੰ ਹੀ ਹੈ।
ਅਨੰਤ ਹੈ,
ਫਿਰ ਤੂੰ ਹੈ ਪਰਮੇਸ਼ਰ ਅਨ ਅੰਤ ਹੈ, ਅੰਤ ਤੋਂ ਰਹਿ ਤੈ, ਤੇਰਾ ਅਜ ਤੱਕ ਕੋਈ ਅੰਤ ਨਹੀਂ ਪਾ ਸਕਿਆ ਹੈ। ਤੇ ਸਾਰੇ ਨੇਤ ਨੇਤ ਕਥੰਤ ਬੇਤਾ ਬੇਅੰਤ ਬੇਅੰਤ ਵੀ ਨਹੀਂ, ਇੱਥੇ ਵੀ ਇਹਦੀ ਨਹੀਂ, ਇੱਥੇ ਵੀ ਸਮਾਪਤੀ ਨਹੀਂ ਹੈ, ਇੱਥੇ ਵੀ ਐਸਾ ਨਹੀਂ। ਸਾਰੇ ਬੇਅੰਤ ਬੇਅੰਤ ਕਥਨ ਕਰਦੇ ਹੈ, ਅਨ ਅੰਤ ਹੈ, ਅਨਾ ਦਵੈਤਾ ਹੈ। ਅੰਦਰ ਜਿਹੜਾ ਕੋਈ ਦਵੈਤ ਪਾਵੇਗਾ ਤੂੰ ਦੁਬਾਰਾ ਬੰਦਗੀ ਕਰਾ ਕੇ ਗੁਰੂ ਦੁਆਰਾ ਸਤਸਰੂਪ ਦੀ ਆਪਣੀ ਲਖਤਾ ਕਰਾ ਕੇ ਸਾਖਿਆਤ ਕਰਾ ਕੇ ਇਹ ਦਵੈਤ ਦਾ ਤੂੰ ਅੰਤ ਕਰਨ ਵਾਲਾ ਹੈ। ਅਦਵੈਤ ਚ ਸਰੂਪ ਹੋ ਕੇ
ਮਹੰਤ ਹੈ,
ਫਿਰ ਤੂੰ ਪਰਮੇਸ਼ਰ ਮਹੰਤ ਨੂੰ ਪੂਜਨੀਕ ਦਾ ਹੁੰਦਾ, ਤੂੰ ਸਭ ਦਾ ਪੂਜਨੀਕ ਹੈ। ਤੇਰੀ ਹੰਗਤਾ ਮਮਤਾ ਹੈ, تیرا تو ناس کرتا ہے،
علیق ہے،
پھر علیق ہے، ہے پرمیشر نو علیق کی جڑی مریادا ہے جاں علیق نو مٹن دا ہندا ہے، علیق نو اسی پا دنے تے میٹ دنے ہاں تو مٹن تو رہتا ہے، علیق نو بھی فلاں لیک لگ گئی، کلنک لگ گیا، داغ لگ گیا، اس طرح لیکاں کلنکاں دلگ داغاں تو دور رہتا ہے، یہ لیک نو چن دا ہوندا ہے، اترا تنا دے چنہ تو رہتا ہے، ہل ایک جڑیاں کوئی ست مہاتما روپی سکیاں ہاں انہاں دے وچ تمہارا ਕੀ ਮਿਲਿਆ ਹੋਇਆ ਹੈ ਸਾਰਿਆਂ ਸੰਤ ਮਹਾਤਮਾ ਰੂਪ ਸਖੀਆਂ ਦੇ ਵਿੱਚ ਤੂੰ ਇੱਕ ਮਿੱਕ ਹੋ ਰਿਹਾ ਹੈ
ਨਿਰਸਰੀਕ ਹੈ
ਫਿਰ ਸਰੀਕ ਪੁਣੇ ਤੋਂ ਤੂੰ ਰਹਿ ਤਾ ਪਰਮੇਸ਼ਰ ਤੂੰ ਕਿਸੇ ਨਾਲ ਸਰੀਕਾ ਪੁਣਾ ਨਹੀਂ ਕਰਦਾ ਹੈ ਤੇ ਤੇਰੇ ਨਾਲ ਵੀ ਕੋਈ ਸਰੀਕ ਪੁਣਾ ਨਹੀਂ ਕਰ ਸਕਦਾ ਹੈ ਜੇ ਕੋਈ ਕਰਦਾ ਤੇ ਉਹ ਆਪਣੀ ਮਾਰ ਖਾਂਦਾ ਹੈ ਉਂਝ ਤੂੰ ਮਹਾਰਾਜ ਸਰੀਕੇ ਪੁਣੇ ਤੋਂ ਰਹੇ ਤਾਂ ਨਿਰਸਰੀਕ ਹੈ ਸਭ ਦੇ ਜਿਹੜੀ ਤਰ੍ਹਾਂ ਤਰ੍ਹਾਂ ਦੀ ਸ਼ੰਕਾ ਬੰਕਾ ਹੈ ਇਹ ਤੋਂ ਤੂੰ ਰਹੇ ਤਾਂ ਹੈ
ਨਿਰਲੰਬ ਹੈ
ਇਹ ਨਿਰਲੰਬ ਆਸਰੇ ਤੋਂ ਰਹੇ ਤਾਂ ਤੂੰ ਕਿਸੇ ਦੇ ਆਸਰੇ ਨਹੀਂ ਬਾਕੀ ਅੱਡੋ ਅੱਡੀ ਆਸਰਿਆਂ 'ਤੇ ਹੈ ਹੋ ਇਸ ਤਰ੍ਹਾਂ ਸਰੀਰ ਹੁਣ ਸਵਾਸਾਂ ਦੇ ਆਸਰੇ ਖੜਾ ਹੈ ਜੀਵ ਆਤਮਾ ਦੇ ਆਸਰੇ ਸਰੀਰ ਖੜਾ ਹੈ ਆ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣ ਬਸ ਸਰੀਰ ਡਿੱਗ ਪਏਗਾ ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ ਨਾਲ ਹੀ ਜਿਹੜਾ ਜੀਵ ਆਤਮਾ ਹੈ ਉਹ ਨਿਕਲ ਜਾਂਦਾ ਹੈ ਪ੍ਰਾਣਾ ਤੋਂ ਬਗੈਰ ਜੀਵ ਆਤਮਾ ਨਹੀਂ ਸਰੀਰ ਵਿੱਚ ਰਹਿ ਸਕਦਾ ਹੈ ਇਹ ਦੋਵੇਂ ਇਕੱਠੇ ਰਹਿੰਦੇ ਜਿੱਥੇ ਰਹਿਣ ਇਸ ਕਰਕੇ ਪੁਰਾਣਾ ਰੂਪੀ ਘੋੜੇ ਤੇ ਚੜ ਕੇ ਜੀਵ ਆਤਮਾ ਕਹਿੰਦੇ ਮਾਲਕ ਜਾਂਦਾ ਅਗਲੇ ਲੋਕ ਵਿੱਚ ਹਿਸਾਬ ਕਿਤਾਬ ਦੇਣ ਲਈ ਨਵਾਂ ਅੱਗੇ ਸ਼ਰੀਰ ਨਵਾਂ ਮਕਾਨ ਪ੍ਰਾਪਤ ਕਰਨ ਲਈ ਤੂੰ ਪਰਮੇਸ਼ਰ ਇਸ ਤਰ੍ਹਾਂ ਕੀ ਹੈ
ਨਿਰਲੰਬ ਹੈ
ਹਾਂ ਆਸਰੇ ਤੋਂ ਬਗੈਰ ਉਂਝ ਸਾਰਿਆਂ ਨੂੰ ਸਤਾ ਸੁਪਰਤੀ ਦੇ ਕੇ ਸਹਾਰਾ ਬਖਸ਼ਣ ਵਾਲਾ ਹੈ
ਅਸੰਭ ਹੈ
ਅਸੰਭ ਹੈ ਤੂੰ ਅਚਰਜ ਰੂਪ ਹੈ ਸਾਹਮਣੇ ਸੁੱਕਣ ਤੋਂ ਰਹੇ ਤੈ ਤੂੰ ਜਿਵੇਂ ਆ ਕਿ ਬੱਚਿਆਂ ਨੂੰ ਸੋਕੇ ਦੀ ਬਿਮਾਰੀ ਪੈ ਜਾਂਦੀ ਉਹ ਸੁੱਕ ਸੁੱਕ ਜਾਂਦੇ ਅਸੰਭ ਹੈ ਕਿ ਤੂੰ ਸੌਣ ਤੋਂ ਰਹਿਤ ਹੈ ਤੂੰ ਸਦਾ ਸਤਿਗੁਰ ਜਾਗਦਾ ਹੈ ਦੇਵ ਜਿਵੇਂ ਬਾਣੀ ਵਿੱਚ ਲਿਖਿਆ ਤੂੰ ਸਦਾ ਜਾਗਦਾ ਸੌਣ ਤੋਂ ਰਹਿਤ ਹੈ ਤੂੰ ਲੰਮੀਆਂ ਤਾਣ ਕੇ ਸੌਂਦਾ ਨਹੀਂ ਵਿਸ਼ੇਸ਼ ਕਰਕੇ ਸਾਰਿਆਂ ਨੂੰ ਪ੍ਰਕਾਸ਼ ਬਖਸ਼ਣ ਵਾਲਾ ਹੈ ਸਭ ਦੇ ਅਸੰਭ ਕੀ ਹੈ ਸਾਂਭਣ ਵਾਲਾ ਵੀ ਹੈ ਪਾਲਣ ਵਾਲਾ ਵੀ ਹੈ ਆਹ ਤੂੰ ਪਾਲਣ ਤੋਂ ਰਹਿ ਤੈਨੂੰ ਨੀ ਕੋਈ ਸਾਂਭਦਾ ਤੇਰੀ ਨੀ ਕੋਈ ਦੇਖ ਰੇਖ ਕਰਦਾ ਹੈ
ਅਗੰਮ ਹੈ
ਫਿਰ ਤੂੰ ਮਨ ਕਰਕੇ ਵੀ ਅਪਹੁੰਚ ਹੈ ਮਨ ਨੀ ਤੇਰੇ ਤੱਕ ਗਮ ਪਹੁੰਚ ਕਰ ਸਕਦਾ ਬਾਣੀ ਜਿਹੜੀ ਜਵਾਨ ਹੈ ਉਹ ਵੀ ਤੇਰੇ ਤੱਕ ਪਹੁੰਚ ਨੀ ਤੇਰੇ ਸੰਬੰਧ ਵਿੱਚ ਜਵਾਨ ਨੀ ਕਸਨ ਕਰ ਸਕਦੀ ਸਰੀਰ ਕਰਕੇ ਵੀ ਤੂੰ ਅਪਹੁੰਚ ਹੈ ਸਰੀਰ ਵੀ ਜਿਹੜਾ ਹੈ ਪੰਜਾਂ ਤੱਤਾਂ ਤੋਂ ਬਣਿਆ ਪੱਚੀ ਪ੍ਰਕਿਰਤੀਆਂ ਰਾਹੀਂ ਇਹ ਵੀ ਤੇਰੇ ਤੱਕ ਪਹੁੰਚ ਨਹੀਂ ਕਰ ਸਕਦਾ ਮਨ ਬਾਣੀ ਸ਼੍ਰੀ ਕਰਕੇ ਪਹੁੰਚ ਹੈ ਅਗੰਮ ਹੈ ਇਸੇ ਤਰ੍ਹਾਂ ਇਹ ਪਰਮੇਸ਼ਰ ਤੂੰ ਜਿਹੜੇ ਕੋਈ ਦੇਵੀ ਦੇਵਤੇ ਹੈ ਦੈਤ ਹੈ ਉਹਨਾਂ ਦੀ ਗਪਤਾ ਤੋਂ ਤੂੰ ਵੀ ਪਹੁੰਚ ਤੋਂ ਪਰੇ ਹੈ ਅੱਗੇ ਹੈ ਦੇਵੀ ਦੇਵਤੇ ਤੇਰੇ ਤੱਕ ਪਹੁੰਚ ਕਰ ਲੈ ਭੱਜ ਨੱਠ ਕਰਕੇ ਇਹਨਾਂ ਕਰਕੇ ਤੂੰ ਅਗੰਮ ਹੈ ਇਹਨਾਂ ਕਰਕੇ ਵੀ ਅਪਹੁੰਚ ਹੈ ਇਹ ਵੀ ਤੇਰੇ ਤੱਕ ਪੁੱਜ ਨਹੀਂ ਸਕਦੇ ਤੇਰੇ ਤੱਕ ਆ ਨਹੀਂ ਸਕਦੇ ਹਨ
ਅਜੰਮ ਹੈ
ਫਿਰ ਤੂੰ ਪਰਮੇਸ਼ਰ ਜਨਮ ਤੋਂ ਰਹਿਤ ਹੈ जम काल तो रहे थे, विशेष करके सारयानु जन्म देने वाला है,
अपूत है,
जेड़े पांच तत्व इन्हां दे कार्य तो रहे थे, पंजा तत्ता राही जेड़ा शरीर है कार्य रूप विच आंदा है, ये पंज तत्ता दे जेड़े कोई कार्य शरीर है ना, तत्ता तो तू रहे थे, प्रसिया तो तू रहे थे, परमेश्वर
अछूत है,
है तू अशो है मारा, तेनू कोई शो नहीं सकता, तेनू कोई पेट नहीं सकता है, या शूर शाद तो तू रहे थे, जिमें कर्मकांडी बहुत ही शूर शाद कर दे, बड़ा जा कोई कोर दी नंग जे परछावा पै जे, कहते लै भी तू तो मेरा नाता तुता सारा खत्म कर दिता, तो इस तरह जी कोई तरह तरह की शूर शाद भी है जशूत है, तेनू कोई शो नहीं सकता है, जिम्मे आ कोई बच्चे वो पिछा करके तेनू भी मैं छो लूंगा, इस तरह तू छोन तो रहे, तेनू कोई भज के छो नहीं सकता, तेनू हथ जा नहीं आके ला सकता है,
अलोक है,
फिर तू चौदह लोकां तो रहे थे, सारे लोकां विच तू ही आया, सारयां नू विशेष करके लोक ये लेखन वाला तकन वाला है, फिर तू अलोक है कि आश्चर्य रूप भी है,
अशोक है,
तरह तरह के शोकां गमां तो तू रहे थे, सुकड़े आदिक बीमारियां तो भी तू रहे थे, होरना नू विशेष करके तू परमेश्वर सुका देने वाला समय अनुसार
अकर्म है,
तरह तरह के जेड़े कर्म है नित नवित कामक प्राशत निकेत इन्हां कर्मां दे करन तो तू रहे थे परमेश्वर, ये जीव तरह तरह के कर्म करते है, तू नहीं करता, तू अकर्म है, या इसे तरह 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 के जेड़े कर्म है जीव रूप करके विशेष करके तू ही करन वाला है,
अपरम है,
रिश्ता तो अपरम है, जेरे पांच तरह दे परम है उन्हां तो तू रहे थे, कई स्वरूपां दे विच वो बेदे हेठा रारा लग्या है, इस तरह एक गौणी पाठ है, मुख पाठ रारे पूरे नाल अकर्म ते परम है, दूजा पाठ हेठा रारे नाल गौणी है, दूजा पाठ है अर्थ उसका भी उही है, पर पाठ विच भेद है, मुख पाठ पूरे रारे नाल संपर्दा विच मन्या जांदा है, इसे समझना है,
अपरम है,
इस तरह परम भुलेखिया तो तू रहे है, परम भुलेखे तो कढ़न वाला है, भरमण तो तरह तरह के चक्कर लाने तो जिम्मे चौरासी लख जीव जी भी भरम दे फिरदे है चक्कर कटदे है, इस तरह के भरमणा फेरिया तो तू रहे है परमेश्वर,
अजीत है,
ये तू अजित है, जिते जाण वाला नहीं है, विशेष करके सब नू तू जित रहा है,
अपीत है,
पीत कैर पुणे तो तू रह ढूंडर प्यो पुणे तो रह दरदा नहीं पै नहीं खांदा है, इसे तरह अपीत है पढ़दे तो रहत है, सारयां दे पढ़दे तू विशेष करके टकन वाला है, इस तरह सारयां दे जेड़े कोई पढ़दे है उन्हां नू तू भी उपास भी कर देना, जेड़े कोई पखंड जा करदे है उन्होंने पड़त ने जेरे पखंडे तू ला देन वाला भी है,
अबाहा है,
फिर तू तरह तरह दियां सवारियां तो रहता है, वे तू हाथी दी जा शेर दी सवारी करदा जा घोड़े दी जा कोई जिवें माता रानी गधी ते चिती है ਚੜਦਾ ਹੈ ਵੇਖ ਲਓ ਵੀ ਉਹ ਰੂੜੀਆਂ ਚ ਰਹਿੰਦਾ ਹੁੰਦਾ ਹੈ ਤੇ ਉਹਨੂੰ ਮੱਥਾ ਟੇਕਦੀਆਂ ਹੁੰਦੀਆਂ ਮਾਈਆਂ ਜਗ੍ਹਾ ਭਰੀ ਯਾਰ ਮਾਰੀ ਮਾਤਾ ਰਾਣੀ ਦੀ ਵੀ ਰੂੜੀਆਂ ਚ ਰਹਿੰਦੀ ਹੈ ਉਹ ਤੇ ਗਰੇ ਹੋਣੀ ਵੀ ਉੱਥੇ ਹੀ ਫਿਰਦੇ ਹੁੰਦੇ ਆ ਇਹ ਇਸ ਤਰ੍ਹਾਂ ਉੱਥੇ ਉਹਨੂੰ ਜਦੋਂ ਦਿਨ ਜ਼ਿਆਦਾ ਹੁੰਦਾ ਕਹਿੰਦੇ ਜਦੋਂ ਹੱਥ ਚੇਸ਼ਕ ਦੀ ਬਿਮਾਰੀ ਜੀ ਆ ਜਾਏ ਕੋਈ ਇਹਦੇ ਪਿੱਛੇ ਵੀ ਕਹਿੰਦੇ ਇਹਨੂੰ ਮਾਤਾ ਰਾਣੀ ਨੂੰ ਪੂਜੋ ਅੱਜ ਕੱਲ੍ਹ ਤਾਂ ਹੁਣ ਘੱਟ ਹੋ ਗਿਆ ਪਰ ਫਿਰ ਵੀ ਕੋਈ ਹੋਣਗੀਆਂ ਮੂਰਖ ਮਾਈਆਂ ਜਿਹੜੀਆਂ ਕਹਿੰਦੀਆਂ ਹੋਣਗੀਆਂ ਵੀ ਨਹੀਂ ਟੀਕੇ ਟੂਕੇ ਤੋਂ ਬਗੈਰ ਵੀ ਬਿਮਾਰੀ ਨਹੀਂ ਉਹਨੂੰ ਪੂਜੋ ਜੀ ਇਸ ਕਰਕੇ ਵੀ ਇਸ ਤਰ੍ਹਾਂ ਹੈ ਪਰਮੇਸ਼ਰ ਇਸ ਤੋਂ ਰਹਿਤ ਹੈ
ਅਗਾਹ ਹੈ
ਇਹ ਤੋਂ ਹੱਥ ਤੋਂ ਰਹਿਤ ਹੈ ਅਪਕੜ ਹੈ ਪਕੜ ਨਹੀਂ ਜਾਂਦਾ ਹੈ
ਅਮਾਨ ਹੈ
ਫਿਰ ਤੋਂ ਮਾਣ ਹੰਕਾਰ ਤੋਂ ਰਹਿਤ ਵਿਸ਼ੇਸ਼ ਕਰਕੇ ਸਾਰਿਆਂ ਨੂੰ ਮਾਣ ਸਤਿਕਾਰ ਇੱਜ਼ਤ ਅਵਰੋਧ ਨੂੰ ਬਖਸ਼ਣ ਵਾਲਾ ਹੈ ਆਪ ਤੋਂ ਅਮਾਨ ਸਰੂਪ ਹੈ ਸਤਿਕਾਰ ਇਸ ਤਰ੍ਹਾਂ ਸਤਿਕਾਰ ਤੋਂ ਰਹਿਤ ਤੈਨੂੰ ਜੋ ਮਰਜ਼ੀ ਕੁਛ ਕਹੀ ਜਾਏ ਜਾਂ ਮਨ ਆਦਿਕਾਂ ਤੋਂ ਬਾਣੀ ਆਦਿਕਾਂ ਦਾ ਅਵਿਸ਼ੇ ਹੋਣ ਕਰਕੇ ਤੂੰ ਅਮਾਨ ਰੂਪ ਹੈ ਅਮਨ ਰੂਪ ਹੈ
ਨਿਦਾਨ ਹੈ
ਫਿਰ ਤੂੰ ਖਜ਼ਾਨਾ ਰੂਪ ਹੈ ਨਿਦਾਨ ਨਿਧੀਆਂ ਦਾ ਘਰ ਹੈ ਤੂੰ ਪਰਮੇਸ਼ਰ
ਅਨੇਕ ਹੈ
ਬੇਅੰਤ ਸਰੂਪਾਂ ਵਾਲਾ ਵੀ ਹੈ
ਫਿਰ ਏਕ ਹੈ
ਬੇਅੰਤ ਸਰੂਪਾਂ ਵਾਲਾ ਹੁੰਦਾ ਹੋਇਆ ਵੀ ਫਿਰ ਵੀ ਤੂੰ ਇੱਕ ਰੂਪ ਹੀ ਹੈ ਇਸ ਤਰ੍ਹਾਂ ਜਿਵੇਂ ਉਹ ਸੂਰਜ ਇੱਕੋ ਹੀ ਹੁੰਦਾ ਨਾ ਤੇ ਇੱਥੇ ਆਪਾਂ ਘੜੇ ਜੇ ਰੱਖ ਕੇ ਉਹਨਾਂ ਦੇ ਵਿੱਚ ਪਾਣੀ ਪਾ ਦਿਓ ਵੇਖ ਲੋ ਕਿੰਨੇ ਸੂਰਜ ਉਹਦੇ ਵਿੱਚ ਦੇਖਦੇ ਹੁੰਦੇ ਉਹਦੇ ਪਰਬਤੀ ਬਿੰਬ ਹੁੰਦੇ ਅਕਸ਼ ਹੁੰਦੇ ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹ ਸੂਰਜ ਵਾਂਗ ਇੱਕ ਹੈ ਸਾਡੇ ਜਿੰਨੇ ਅਸੀਂ ਸਰੀਰ ਸਾਡੇ ਘੜਿਆਂ ਵਾਂਗ ਇਹਦੇ ਵਿੱਚ ਉਹਦਾ ਅਕਸ਼ ਪੈ ਰਿਹਾ ਜੇ ਘੜਿਆਂ ਵਿੱਚ ਪਾਣੀ ਦਾ ਪਾਣੀ ਵਿੱਚ ਅਕਸ਼ ਪੈਂਦਾ ਇਸ ਤਰ੍ਹਾਂ ਉਹਦਾ ਪਰਮੇਸ਼ਰ ਦਾ ਅਕਸ਼ ਪੈ ਰਿਹਾ ਭੁਲੇਖਾ ਪੈਂਦਾ ਵੀ ਰੱਬ ਇੱਕ ਨਹੀਂ ਹੈ ਰੱਬ ਬਹੁਤੇ ਜਿਵੇਂ ਉਹ ਸੂਰਜ ਦਾ ਅਕਸ਼ ਘੜਿਆਂ ਵਿੱਚ ਪੈਂਦਾ ਤੇ ਉਹੀ ਭੁਲੇਖਾ ਪੈਂਦਾ ਵੀ ਸੂਰਜ ਸ਼ੈਂਡ ਬਹੁਤੇ ਹੈ ਘੜੇ ਜੇ ਤੋੜ ਦਿਓ ਪਰੇ ਕਰ ਦਿਓ ਫਿਰ ਸੂਰਜ ਇੱਕੋ ਹੀ ਦਿਸੂਗਾ ਇਸ ਤਰ੍ਹਾਂ ਉਹ ਸਾਰਿਆਂ ਰੂਪਾਂ ਵਾਲਾ ਹੁੰਦਾ ਹੋਇਆ ਵੀ ਫਿਰ ਵੀ ਤੂੰ ਪਰਮੇਸ਼ਰ ਇੱਕੋ ਹੀ ਹੈ ਇਕੱਲਾ ਹੀ ਹੈ ਬਹੁਤੇ ਨਹੀਂ ਹੋ ਜਾਂਦਾ ਹੈ ਮੁੱਖ ਪਾਠ ਈੜੀ ਪੂਰੀ ਨਾਲ ਹੈ ਫਿਰ ਏਕ ਹੈ ਪਰ ਕਈ ਸਰੂਪਾਂ ਵਿੱਚ ਹੁਰਾਰੇ ਨੂੰ ਲਾ ਲਾ ਕੇ ਫਿਰ ਏਕ ਹੈ ਪਾਠ ਹੈ ਉਹ ਦੂਜਾ ਗਾਉਣੀ ਪਾਠ ਹੈ ਅਰਥ ਉਹਦਾ ਵੀ ਉਹੀ ਹੈ ਜਦੋਂ ਅਰਥ ਕਰਨਾ ਉਦੋਂ ਉਹਨੂੰ ਪਦ ਸ਼ੇਰ ਕਰ ਲੈਣਾ ਫਿਰ ਕਰ ਲੈਣਾ ਫਿਰ ਏਕ ਹੈ ਪਰਮਜ ਸੰਪਰਦਾ ਵਿੱਚ ਜਿਹੜਾ ਈੜੀ ਪੂਰੀ ਹੈ ਉਹਦੇ 'ਚ ਜਿਹੜੀ ਲਾਲ ਲਾਈ ਹੈ ਫਿਰ ਅੱਗੇ ਕੱਕਾ ਉਹਨੂੰ ਮੁਕਤਾ ਦਿੱਤੀ ਜਾਂਦੀ ਹੈਗੀ ਮੁੱਖ ਪਾਠ ਫਿਰ ਏਕ ਹੈ ਫਿਰ ਅਨੇਕਾਂ ਰੂਪ ਹੁੰਦਾ ਹੋਇਆ ਫਿਰ ਪਰਮੇਸ਼ਰ ਅਖੀਰ ਨੂੰ ਤੂੰ ਇੱਕ ਰੂਪ ਹੀ ਹੈ ਇਕੱਲਾ ਹੀ ਹੈ ਬਹੁਤੇ ਨਹੀਂ ਹੈ ਅਨਕ ਰੂਪ ਕਿਨ ਮਾਹੇ ਕੁਦਰਤ ਧਾਰ ਦਾ ਸਾਰਿਆਂ ਦੇਹਾਂ ਵਿੱਚ ਵਿਆਪਕ ਹੋ ਕੇ ਸਾਰਿਆਂ ਦੇਹਾਂ ਵਿੱਚ ਬਰਾਬਰਮਾਨ ਹੋ ਕੇ ਵੀ ਫਿਰ ਵੀ ਇਹ ਸਾਰੇ ਸਰੀਰਾਂ ਤੋਂ ਦੇਹਾਂ ਤੋਂ ਅਸੰਗ ਹੈ ਉਹ ਇੱਥੇ ਜਿਹੜਾ ਛੰਦ ਚਾਕਰੀ ਛੰਦ ਜਿਹੜਾ ਜਿਹੜੀ ਚਾਰ ਜਿਵੇਂ ਬਿਜਲੀ ਚੱਲਦੀ ਹੁੰਦੀ ਲਿਸ਼ਕਦੀ ਹੁੰਦੀ ਹੈ ਚੰਚਲ ਹੁੰਦੀ ਹੈ ਇਸ ਤਰ੍ਹਾਂ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੀ ਬਾਣੀ ਬਾਰੇ ਨੇ ਉਚਾਰਨ ਕੀਤੀ ਸੀ ਉਹ ਇੱਥੇ ਪੂਰੀ ਹੋ ਗਈ ਅੱਗੇ ਫਿਰ ਭੁਜੰਗ ਪ੍ਰਿਆਦ ਛੰਦ ਵਿੱਚ ਬਾਣੀ ਜਿਵੇਂ ਬਾਰਾ ਨੇ ਕਹੀ ਉਚਾਰੀ ਹੈ ਉਹਦੀ ਪ੍ਰਾਰੰਭਤਾ ਆਪਾਂ ਕਰ ਲਵਾਂਗੇ ਉਹ ਕੱਲ੍ਹ ਦੇ ਦੀਵਾਨ ਵਿੱਚ ਹੀ ਕਰਾਵਾਂਗੇ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੋ ਪਰਸੋਂ ਨੂੰ ਗੁਰਪੁਰਬ ਅਵਤਾਰ ਦਿਹਾੜਾ ਆ ਰਿਹਾ ਆਗਮਨ ਦਿਹਾੜਾ ਆ ਰਿਹਾ ਉਸ ਨੂੰ ਸਨਮੁਖ ਬਖਸ਼ ਰਹੇ ਹਾਂ ਸਾਰੇ ਨਗਰ ਵਿੱਚ ਗੁਰਦੁਆਰਾ ਛਾਉਣੀ ਸਾਹਿਬ ਕੇ ਨਗਰ ਕੀਰਤਨ ਪ੍ਰਾਰੰਭ ਹੋ ਰਿਹਾ ਹੈ ਸਾਰੇ ਮਾਈਆਂ ਭਾਈਆਂ ਨੇ ਉੱਥੇ ਵੀ ਹਾਜ਼ਰੀ ਭਰਨੀ ਹੈ ਸਾਰੇ ਨਗਰ ਵਿੱਚ ਹੀ ਰਾਗੀ ਸਾਹਿਬ ਹੋਰ ਗੱਤਕੇ ਵਗਾਲੇ ਉਹ ਆਪਣੇ ਗੱਤਕੇ ਦੇ ਜੌਹਰ ਦਿਖਾਉਣਗੇ ਢਾਡੀ ਸਾਹਿਬਾਨ ਗੁਰੂ ਨਾਨਕ ਸਾਹਿਬ ਦਾ ਸੋਹਣਾ ਸੁੰਦਰ ਇਤਿਹਾਸ ਸੁਣਾ ਕੇ ਥਾਂ ਥਾਂ ਤੇ ਨਿਹਾਲ ਕਰਨਗੇ ਉਹ ਆਪਾਂ ਹੁਣ ਇਸ ਸਮਾਂ ਇੱਥੇ ਪੂਰਾ ਹੈ ਉੱਧਰ ਵੀ ਜਾਣਾ ਹੈ ਇੱਥੇ ਸਮਾਪਤੀ ਕਰੀਏ ਜੀ
ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਭਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ ਹੇ ਸੰਤਾਂ ਕਾ ਸਦਾ ਸੰਗ ਨਿਦਾਰਾ ਆਧਾਰ ਹੇ ਠਾਕਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਨੇ ਗੁਰੂ ਪਾਰੇ ਉਸਾਰਨ ਹਾਰ ਜੋ ਸਰਦਾ ਕਰ ਸੇਵਨੇ ਗੁਰੂ ਪਾਰੇ